ਸ਼ਕਤਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਰੱਬ ਨੂੰ ਸਰਬ ਸ਼ਕਤੀਮਾਨ ਮੰਨਦੇ ਹਾਂ ਅਤੇ ਕਹਿ ਵੀ ਦਿੰਦੇ ਹਾਂ ਕਿ ਉਹ ਸਭ ਨਾਲ ਗੱਲਾਂ ਸਮਰੱਥ ਹੈ। ਪਰ ਸੁਰਤ ਦੇ ਸਬਕ ਨੂੰ ਪਕਾਉਣ ਲਈ ਜਦੋਂ ਰੱਬੀ ਕੁਦਰਤ ਵੱਲੋਂ ਕੋਈ ਨਾ ਕੋਈ ਸਮੱਸਿਆ ਐਸੀ ਆ ਜਾਂਦੀ ਹੈ ਜੋ ਸਾਡੇ ਵਿੱਤ ਤੋਂ ਬਾਹਰ ਹੈ, ਕੋਈ ਔਕੜ, ਕੋਈ ਸਮੱਸਿਆ, ਉਸ ਵੇਲੇ ਅਸੀਂ ਫਿਕਰ, ਚਿੰਤਾ ਅਤੇ ਉਦਾਸੀ ਵਿੱਚ ਪੈ ਜਾਂਦੇ ਹਾਂ, ਜਾਂ ਫਿਰ ਨਾਸ਼ੁਕਰੀ ਵਿੱਚ ਚਲੇ ਜਾਂਦੇ ਹਾਂ, ਜਾਂ ਸਮੱਸਿਆ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਉਸ ਔਕੜ ਜਾਂ ਸਮੱਸਿਆ ਕੋਲੋਂ ਭੱਜਦੇ ਹਾਂ, ਜਾਂ ਫਿਰ ਉਸ ਸਮੱਸਿਆ ਨੂੰ ਹੱਲ ਕਰਨ ਲਈ ਕਿਸੇ ਹੋਰ ਮਨੁੱਖ ਦਾ ਸਹਾਰਾ ਪਾਲਦੇ ਹਾਂ, ਕਿਸੇ ਹੋਰ ਦੀ ਟੇਕ ਪਾਲਦੇ ਹਾਂ। ਉਸ ਵੇਲੇ ਜਿਹੜਾ ਸਰਬ ਕਲਸ਼ ਸਮਰੱਥਾ ਦਾ ਜਿਹੜਾ ਵਿਸ਼ਵਾਸ ਹੈ ਉਹ ਸਾਡੇ ਅੰਦਰ ਉੱਡ ਜਾਂਦਾ ਹੈ। ਕਿਉਂ? ਇਸ ਲਈ ਕਿ ਅਸੀਂ ਦਿਮਾਗੀ ਤੌਰ 'ਤੇ ਸਮਝਦੇ ਹਾਂ ਕਿ ਰੱਬ ਸਰਬ ਕਲਾ ਸਮਰੱਥ ਹੈ, ਸਰਬ ਸ਼ਕਤੀਮਾਨ ਹੈ। ਉਸ ਦੀ ਸ਼ਕਤੀ ਨੂੰ ਅਸੀਂ ਅਨੁਭਵ ਨਹੀਂ ਕੀਤਾ। ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਗੁਰਮੁਖ ਪਿਆਰਿਆਂ ਨੇ ਰੱਬ ਦੀ ਜਿਹੜੀ ਸ਼ਕਤੀ ਹੈ ਉਸ ਦਾ ਜ਼ਿਕਰ ਕੀਤਾ ਹੈ। ਕਿਉਂ ਅਸੀਂ ਉਸ ਸ਼ਕਤੀ ਤੋਂ ਵਾਂਝੇ ਹਾਂ, ਕਿਵੇਂ ਉਸ ਤੋਂ ਉਸਨੂੰ ਅਨੁਭਵ ਕਰਕੇ ਉਸ ਤੋਂ ਲਾਭ ਉਠਾ ਸਕਦੇ ਹਾਂ, ਆਓ ਪਿਆਰ ਨਾਲ ਸਰਵਣ ਕਰੀਏ। ਗੁਰਬਾਣੀ ਅਨੁਸਾਰ ਪਰਮਾਤਮਾ ਇੱਕ ਹੈ, ਇੱਕ ਓਅੰਕਾਰ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕ ਹੈ ਅਵਰ ਨਹੀਂ ਪਾਈ। ਏਕ ਹੈ ਰੇ ਹਰ ਏਕ ਹੈ ਜਾਨ। ਪਰਮਾਤਮਾ ਦਾ ਕੋਈ ਸਾਨੀ ਨਹੀਂ ਹੈ, ਉਸਦੇ ਮੁਕਾਬਲੇ 'ਤੇ ਹੋਰ ਕੋਈ ਨਹੀਂ। ਤੂੰ ਜੇਵਡ ਅਵਰ ਨਾ ਪਾ ਲਿਆ, ਤੂੰ ਦੀਪ ਲੋ ਪਿਆ ਲਿਆ। ਤੁਧ ਜੇਵਡ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਆਪੇ ਗੋਈ। ਤੂੰ ਦਿਆਲ ਕਿਰਪਾਲ ਪ੍ਰਭ ਸੋਈ, ਤੁਧ ਬਿਨ ਦੂਜਾ ਅਵਰ ਨਾ ਕੋਈ। ਤੂੰ ਜੇਵਡ ਮੈਂ ਹੋਰ ਕੋ ਦਿਸ ਨਾ ਆਵਈ, ਤੂੰ ਹੈ ਸੁਗਣ ਮੇਰੇ ਮਨ ਭਾਣਾ। ਮੈਂ ਚਾਰੇ ਕੁੰਡਾ ਭਾ ਲਿਆ, ਤੂੰ ਜੇਵੜ ਨਾ ਸਾਈਆਂ। ਸੋ ਪਰਮਾਤਮਾ ਕਰਤਾ ਪੁਰਖ ਹੈ, ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ। ਇਸ ਲਈ ਸਾਰੇ ਆਤਮ ਗੁਣ ਅਕਾਲ ਪੁਰਖ ਦੀ ਹਸਤੀ ਜਾਂ ਹੋਂਦ ਵਿੱਚ ਉਪਜੇ ਹਨ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਗੁਣ ਦਾਤਾ ਹਰ ਰਾਏ ਹੈ ਹਮ ਔਗਣ ਯਾਰੇ। ਗੁਣ ਕਾ ਦਾਤਾ ਸੱਚਾ ਸੋਈ, ਗੁਣਦਾਤਾ ਵਰਤੈ ਸਭ ਅੰਤਰ ਸਿਰ ਲਿਖਦਾ ਸ਼ਾਹ ਹੈ। ਜਿਸ ਤਰ੍ਹਾਂ ਸੂਰਜ ਵਿੱਚੋਂ ਅਨੇਕਾਂ ਗੁਣ ਉਪਜਦੇ ਹਨ ਅਤੇ ਇਹਨਾਂ ਵਿੱਚੋਂ ਸ਼ਕਤੀ ਵੀ ਇੱਕ ਗੁਣ ਹੈ, ਇਸੇ ਤਰ੍ਹਾਂ ਕਰਤਾ ਪੁਰਖ ਦੇ ਅਨੇਕਾਂ ਗੁਣਾਂ ਵਿੱਚੋਂ ਆਤਮਕ ਸ਼ਕਤੀ ਹੀ ਖੰਡਾਂ, ਬ੍ਰਹਿਮੰਡਾਂ ਅਥਵਾ ਸਾਰੀ ਕਾਇਨਾਤ ਵਿੱਚ ਪ੍ਰਵੇਸ਼ ਅਤੇ ਪ੍ਰਵਿਰਤ ਹੋ ਰਹੀ ਹੈ। ਸੋ ਅਕਾਲ ਪੁਰਖ ਕਰਤਾ ਪੁਰਖ ਹੋਣ ਕਰਕੇ ਸਵੈ ਪ੍ਰਕਾਸ਼ ਹੈ, ਬਾਕੀ ਸਭ ਕੁਝ ਉਸਦੀ ਕਿਰਤ ਹੈ। ਇਸੇ ਲਈ ਉਸਦਾ ਸਾਨੀ ਹੋਰ ਕੋਈ ਨਹੀਂ ਅਤੇ ਖੁਦ ਸਾਰੀ ਕਾਇਨਾਤ ਦਾ ਕਰਤਾ ਹੈ ਅਤੇ ਸਭਨਾਂ ਗੱਲਾਂ ਸਮਰੱਥ ਹੈ। ਕਾਇਨਾਤ ਵਿੱਚ ਪ੍ਰਵਿਰਤ ਹੋ ਰਹੀਆਂ ਸਾਰੀਆਂ ਸ਼ਕਤੀਆਂ ਦਾ ਸੋਮਾ ਅਕਾਲ ਪੁਰਖ ਹੀ ਹੈ। ਜਿੱਥੇ ਕਿਤੇ ਵੀ ਕੋਈ ਸ਼ਕਤੀ ਸਾਨੂੰ ਨਜ਼ਰ ਆਉਂਦੀ ਹੈ ਉਸਦਾ ਮੁੱਢਲਾ ਕਾਰਨ ਸੋਮਾ ਜਿਹੜਾ ਹੈ ਉਹ ਪਰਮਾਤਮਾ ਦੀ ਆਤਮਕ ਸ਼ਕਤੀ ਹੈ। ਦੂਜੇ ਲਫਜ਼ਾਂ ਵਿੱਚ ਅਕਾਲ ਪੁਰਖ ਹੀ ਦ੍ਰਿਸ਼ਟਮਾਨ ਜਾਂ ਅਦ੍ਰਿਸ਼ਟ ਸਾਰੀਆਂ ਸ਼ਕਤੀਆਂ ਦਾ ਮੁੱਢਲਾ ਸੋਮਾ ਹੈ। ਇਸ ਲਈ ਇਲਾਹੀ ਸ਼ਕਤੀ ਤੋਂ ਇਲਾਵਾ ਹੋਰ ਕੋਈ ਸ਼ਕਤੀ ਹੈ ਹੀ ਨਹੀਂ। ਅਕਾਲ ਪੁਰਖ ਦੀ ਮੌਜ ਜਾਂ ਕਵਾਬ ਦੁਆਰਾ ਇਹ ਇਲਾਹੀ ਸ਼ਕਤੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਸਰਬ ਰਵ ਰਹੀ ਭਰਪੂਰ ਹੈ, ਓਤ ਪੋਤ ਲਪਟਾਈ ਹੈ, ਸਰਬ ਵਿਆਪਕ ਹੈ। ਇਸ ਇਲਾਹੀ ਸ਼ਕਤੀ ਦੀ ਪ੍ਰਵਿਰਤੀ ਜਾਂ ਪ੍ਰਗਟਾਵੇ ਨੂੰ ਹੀ ਹੁਕਮ, ਰਜ਼ਾ, ਭਾਣਾ ਅਤੇ ਅਮਰ ਕਿਹਾ ਗਿਆ ਹੈ। ਗੁਰਬਾਣੀ ਵਿੱਚ ਜਿੱਥੇ ਵੀ ਭਾਣਾ ਲਫਜ਼ ਵਰਤਿਆ ਹੈ, ਹੁਕਮ ਲਫਜ਼ ਵਰਤਿਆ ਗਿਆ ਹੈ, ਉਹ ਇਸੇ ਆਤਮਕ ਸ਼ਕਤੀ ਦੇ ਪ੍ਰਗਟਾਵੇ ਅਤੇ ਪ੍ਰਵਿਰਤੀ ਨੂੰ ਹੀ ਹੁਕਮ ਕਿਹਾ ਗਿਆ ਹੈ। ਸੋ ਇਸ ਇਲਾਹੀ ਸ਼ਕਤੀ ਜਾਂ ਇਸ ਦੀ ਪ੍ਰਵਿਰਤੀ ਇਲਾਹੀ ਹੁਕਮ ਦੁਆਰਾ ਹੀ ਸਾਰੀ ਕਾਇਨਾਤ ਰਚੀ ਗਈ ਹੈ। ਹੁਕਮ ਦੁਆਰਾ ਹੀ ਉਪਜੀ ਹੈ, ਪਲਦੀ ਹੈ, ਵੱਧਦੀ ਹੈ, ਪ੍ਰਫੁੱਲਤ ਹੁੰਦੀ ਹੈ। ਇਸੇ ਹੁਕਮ ਅਨੁਸਾਰ ਹੀ ਕਾਇਮ ਰਹਿੰਦੀ ਹੈ, ਚੱਲਦੀ ਹੈ, ਫਿਰ ਲੈ ਆਉਂਦੀ ਹੈ ਅਤੇ ਫਿਰ ਦੁਬਾਰਾ ਰਚੀ ਜਾਂਦੀ ਹੈ। ਇਸ ਇਲਾਹੀ ਸ਼ਕਤੀ ਦੀ ਰਵਾਨਗੀ ਜਾਂ ਹੁਕਮ ਇਹ ਸਹਿਜ ਸੁਭਾਏ ਆਪ ਮੁਹਾਰੇ ਗੁਪਤੋ ਗੁਪਤੀ ਚੁੱਪ ਚੁੱਪੀ ਅਤੇ ਦੋਹਾਂ ਮੰਡਲਾਂ ਵਿੱਚ ਵਰਤ ਰਿਹਾ ਹੈ। ਧਿਆਨ ਦੇਣਾ ਜੀ, ਇਲਾਹੀ ਸ਼ਕਤੀ ਉਸ ਦੀ ਰਵਾਨਗੀ ਹੁਕਮ ਰਾਹੀਂ ਦੋਹਾਂ ਮੰਡਲਾਂ ਵਿੱਚ, ਮਾਇਕੀ ਮੰਡਲ ਵਿੱਚ ਵੀ ਅਤੇ ਆਤਮਕ ਮੰਡਲ ਵਿੱਚ ਵੀ ਵਰਤ ਰਿਹਾ ਹੈ, ਜਿਸ ਤੋਂ ਅਸੀਂ ਬੇਖਬਰ, ਅਣਜਾਣ, ਬੇਪਰਵਾਹ, ਅਗਿਆਨੀ, ਅਵੇਸਲੇ, ਬੇਮੁੱਖ ਅਤੇ ਮਚਲੇ ਬਣੇ ਹੋਏ ਹਾਂ। ਇਹ ਸੂਖਮ, ਗੁਪਤ, ਅਦ੍ਰਿਸ਼ਟ ਇਲਾਹੀ ਸ਼ਕਤੀ ਦਿਨ ਰਾਤ, ਪਲ ਪਲ, ਸਦੀ ਵੀ ਇਲਾਹੀ ਹੁਕਮ ਵਿੱਚ ਵਰਤਦੀ ਹੋਈ ਅਨੇਕਾਂ ਅਲੌਕਿਕ ਅਸਚਰਜ ਕੋਤਕ ਵਰਤਾ ਰਹੀ ਹੈ। ਇਸ ਗੱਲ ਨੂੰ ਸਪਸ਼ਟ ਕਰਨ ਲਈ ਹੇਠਾਂ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਪਹਿਲਾ ਕਿ ਬਿਜਲੀ ਦੀ ਸ਼ਕਤੀ ਦਾ ਸੋਮਾ ਬਿਜਲੀ ਘਰ ਹੈ, ਪਾਵਰ ਹਾਊਸ, ਅਤੇ ਇਸ ਬਿਜਲੀ ਦੀ ਵਰਤੋਂ ਅਨੇਕਾਂ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਜਿਵੇਂ ਕਿ ਬਲਬ, ਕੁੱਕਰ, ਪ੍ਰੈਸ, ਹੀਟਰ, ਕੂਲਰ, ਟੇਪ ਰਿਕਾਰਡਰ, ਟੈਲੀਫੋਨ, ਰੇਡੀਓ, ਟੈਲੀਵਿਜ਼ਨ, ਫਰਿੱਜ, ਮਸ਼ੀਨਾਂ ਆਦਿ। ਜੇਕਰ ਬਲਬ ਸਮਝੇ ਕਿ ਰੋਸ਼ਨੀ ਉਸਦਾ ਆਪਣਾ ਪ੍ਰਕਾਸ਼ ਹੈ ਤਾਂ ਇਹ ਉਸਦਾ ਵੱਡਾ ਭਰਮ ਭੁਲੇਖਾ ਹੈ। ਇਹ ਰੋਸ਼ਨੀ ਤਾਂ ਬਿਜਲੀ ਘਰ ਵਿੱਚੋਂ ਆਉਂਦੀ ਹੈ ਅਤੇ ਬਲਬ ਤਾਂ ਉਸ ਬਿਜਲੀ ਦੇ ਸ਼ਕਤੀ ਦੀ ਪ੍ਰਗਟਾਵੇ ਦਾ ਇੱਕ ਸਾਧਨ ਜਾਂ ਜ਼ਰੀਆ ਹੈ। ਦੂਸਰਾ ਉਦਾਹਰਣ ਕਿ ਬੱਚਾ ਇੱਕ ਬਿੰਦ ਤੋਂ ਬਣਦਾ ਹੈ ਅਤੇ 9 ਮਹੀਨੇ ਮਾਂ ਦੇ ਪੇਟ ਵਿੱਚ ਘੁਆਥੜੇ ਥਾਂ ਜਠਰ ਅਗਨੀ ਵਿੱਚ ਆਤਮਕ ਸ਼ਕਤੀ ਦੁਆਰਾ ਪਲਦਾ ਹੈ। ਧਿਆਨ ਦੇਣਾ ਜੀ, ਉਹ ਅੰਦਰਲੀ ਜਠਰ ਅਗਨੀ ਜਿਹੜੇ ਸਖਤ ਤੋਂ ਸਖਤ ਭੋਜਨ ਨੂੰ ਵੀ ਗਾਲ ਦਿੰਦੀ ਹੈ, ਉੱਥੇ 9 ਮਹੀਨੇ ਬੱਚਾ ਉਸੇ ਥਾਂ ਆਤਮਕ ਸ਼ਕਤੀ ਦੁਆਰਾ ਪਲਦਾ ਹੈ। ਜਦ ਇਹ ਬੱਚਾ ਜੱਗ ਵਿੱਚ ਪੈਦਾ ਹੁੰਦਾ ਹੈ ਤਾਂ ਇਸ ਦੀ ਸੰਭਾਲ ਲਈ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਅਥਵਾ ਮਮਤਾ ਉਪਜ ਪੈਂਦੀ ਹੈ ਅਤੇ ਮਾਂ ਦੀ ਛਾਤੀ ਵਿੱਚ ਦੁੱਧ ਆ ਜਾਂਦਾ ਹੈ, ਜਿਸ ਨਾਲ ਬੱਚੇ ਦੀ ਪਰਵਰਿਸ਼ ਹੁੰਦੀ ਹੈ। ਜਦ ਬੱਚਾ ਕੁਝ ਵੱਡਾ ਹੋ ਜਾਂਦਾ ਹੈ ਤਾਂ ਇਸ ਦੇ ਮੂੰਹ ਵਿੱਚ ਦੰਦ ਉਗਾਉਂਦੇ ਹਨ ਤਾਂ ਕਿ ਉਹ ਖੁਰਾਕ ਖਾ ਸਕੇ। ਜਿੰਨਾ ਚਿਰ ਬੱਚਾ ਆਪਣੇ ਜੋਗਾ ਨਹੀਂ ਹੁੰਦਾ, ਉਸ ਦੀ ਸੰਭਾਲ ਅਤੇ ਪਰਵਰਿਸ਼ ਮਾਂ ਪਿਆਰ ਦੇ ਜ਼ਰੀਏ ਆਉਂਦੀ ਰਹਿੰਦੀ ਹੈ। ਜਿੰਤੂ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਬਿਵਸਥਾ ਤੁਝੇ ਪਿਆਰੇ ਦੂਧ, ਭਰ ਜੋ ਬਨ ਭੋਜਨ ਸੁਖਸੂਦ। ਸੋ ਬੱਚੇ ਦੇ ਨਿੰਮਣ ਤੋਂ ਲੈ ਕੇ ਬੱਚੇ ਦੇ ਪਾਲਣ ਪੋਸ਼ਣ ਅਤੇ ਦੇਖ ਸੰਭਾਲ ਦੀ ਸਾਰੀ ਕਿਰਿਆ ਅਕਾਲ ਪੁਰਖ ਦੀ ਆਤਮਕ ਸ਼ਕਤੀ ਦੁਆਰਾ ਹੀ ਆਉਂਦੀ ਹੈ। ਜਿਸ ਲਈ ਇਲਾਹੀ ਹੁਕਮ ਅਨੁਸਾਰ ਮਾਂ ਨੂੰ ਹਥਿਆਰ ਜਾਂ ਸਾਧਨ ਵਜੋਂ ਵਰਤਿਆ ਜਾਂਦਾ ਹੈ, ਇਸ ਸਾਰੀ ਕਿਰਿਆ ਵਿੱਚ ਮਾਂ ਦੀ ਆਪਣੀ ਕੋਈ ਸ਼ਕਤੀ ਜਾਂ ਸਿਆਣਪ ਕੰਮ ਨਹੀਂ ਕਰਦੀ। ਧਿਆਨ ਦੇਣਾ ਜੀ, ਮਾਂ ਨੂੰ ਤਾਂ ਇਲਾਹੀ ਸ਼ਕਤੀ ਸਿਰਫ ਹਥਿਆਰ ਵਜੋਂ ਵਰਤਦੀ ਹੈ, ਇੱਥੇ ਮਾਂ ਦੀ ਕੋਈ ਸਿਆਣਪ ਕੰਮ ਨਹੀਂ ਕਰਦੀ। ਛਾਤੀ ਵਿੱਚ ਦੁੱਧ ਉਗਾਉਣ ਵਿੱਚ ਕਿਹੜੀ ਸਿਆਣਪ ਨੇ ਕੰਮ ਕੀਤਾ? ਜਿਹੜੇ ਥੋੜ੍ਹਾ ਜਿਹਾ ਵੱਡਾ ਹੋਇਆ ਅਤੇ ਮੂੰਹ ਵਿੱਚ ਦੰਦ ਆ ਗਏ, ਦੰਦ ਉਗਾਉਣ ਵਿੱਚ ਮਾਂ ਦੀ ਕਿਹੜੀ ਸਿਆਣਪ ਨੇ ਕੰਮ ਕੀਤਾ? ਸੋ ਮਾਂ ਨੂੰ ਤਾਂ ਸਿਰਫ ਇਲਾਹੀ ਸ਼ਕਤੀ ਹਥਿਆਰ ਵਜੋਂ ਵਰਤਦੀ ਹੈ ਅਤੇ ਬੱਚੇ ਦੇ ਪੈਦਾ ਹੋਣ ਤੋਂ ਮਗਰੋਂ ਵੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਲਾਹੀ ਸ਼ਕਤੀ ਹੀ ਮਾਂ ਪਿਆਰ ਦੀ ਸ਼ਕਲ ਵਿੱਚ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ। ਜੇ ਮਾਂ ਸਮਝੇ ਕਿ ਸਾਰੀ ਕਿਰਿਆ ਉਹ ਆਪ ਆਪਣੀ ਸ਼ਕਤੀ ਅਤੇ ਸਿਆਣਪ ਨਾਲ ਕਰਦੀ ਹੈ ਤਾਂ ਇਹ ਤਾਂ ਉਸਦਾ ਵੱਡਾ ਭਰਮ ਭੁਲੇਖਾ ਹੈ। ਤੀਸਰਾ ਉਦਾਹਰਣ, ਸਾਡੇ ਸਰੀਰ ਦੇ ਸਾਰਿਆਂ ਅੰਗਾਂ ਅਥਵਾ ਦਿਮਾਗ, ਅੱਖਾਂ, ਰਸਨਾ ਆਦਿ ਰਾਹੀਂ ਜੋ ਸ਼ਕਤੀ ਪ੍ਰਗਟ ਹੁੰਦੀ ਹੈ ਉਸਦਾ ਸੋਮਾ ਸਾਡੇ ਅੰਤਰ ਆਤਮੇ ਇਲਾਹੀ ਸ਼ਕਤੀ ਹੈ। ਤੂੰ ਆਪੇ ਰਸਨਾ, ਆਪੇ ਬਸਨਾ, ਅਵਰ ਨਾ ਦੂਜਾ ਕਹੋ ਮਾਈ। ਇਸ ਇਲਾਹੀ ਸ਼ਕਤੀ ਅਥਵਾ ਇਲਾਹੀ ਜੋਤ ਤੋਂ ਬਗੈਰ ਤਾਂ ਅਸੀਂ ਮੁਰਦਾ ਲੋਥ ਹੀ ਹਾਂ। ਧਿਆਨ ਦੇਣਾ ਜੀ, ਅੱਖਾਂ ਜੇ ਕੁਝ ਦੇਖਦੀਆਂ ਹਨ ਇਲਾਹੀ ਸ਼ਕਤੀ ਦੁਆਰਾ, ਕੰਨ ਜੋ ਕੁਝ ਸੁਣਦੇ ਹਨ ਉਹ ਇਲਾਹੀ ਸ਼ਕਤੀ ਦੁਆਰਾ। ਇੱਕ ਇਨਸਾਨ ਜਦੋਂ ਮਰ ਜਾਂਦਾ ਹੈ ਉਹੀ ਉਹ ਕੰਨ ਹਨ, 2 ਮਿੰਟ ਪਹਿਲੇ ਸੁਣ ਸਕਦੇ ਸਨ ਉਹ ਮਰਨ ਤੋਂ ਬਾਅਦ ਨਹੀਂ ਸੁਣਦੇ, ਉਹੀ ਅੱਖਾਂ ਦੇਖ ਸਕਦੀਆਂ ਸਨ, ਨਹੀਂ ਦੇਖ ਸਕਦੀਆਂ। ਸੋ ਅੰਗ ਤਾਂ ਮੌਜੂਦ ਹਨ, ਉਹ ਕਿਹੜੀ ਚੀਜ਼ ਹੈ ਜਿਹੜੀ ਪਹਿਲੇ ਕੰਮ ਕਰਦੀ ਸੀ ਅਤੇ ਹੁਣ ਨਹੀਂ ਕਰਦੀ? ਉਹ ਇਲਾਹੀ ਸ਼ਕਤੀ। ਸੋ ਇਸ ਇਲਾਹੀ ਸ਼ਕਤੀ ਅਥਵਾ ਇਲਾਹੀ ਜੋਤ ਤੋਂ ਬਗੈਰ ਤਾਂ ਅਸੀਂ ਮੁਰਦਾ ਲੋਥ ਹੀ ਹਾਂ। ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੈਂ, ਵਿਣ ਜੋਤੀ ਕੋਈ ਕਿਛ ਕਰੋ ਦਿਖਾ ਸਿਆਣੀਏ। ਇਹ ਇਲਾਹੀ ਸ਼ਕਤੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਪ੍ਰਵਿਰਤ ਹੋ ਰਹੀ ਹੈ ਅਤੇ ਇਲਾਹੀ ਹੁਕਮ ਅਨੁਸਾਰ ਭਿੰਨ ਭਿੰਨ ਰੰਗਾਂ ਰੇਖਾਂ ਕਿਸਮਾਂ ਵਿੱਚ ਪ੍ਰਕਾਸ਼ਮਾਨ ਹੋ ਰਹੀ ਹੈ। ਜਿਹਾ ਕਿ ਬੱਚੇ ਦਾ ਮਾਂ ਦੇ ਪੇਟ ਵਿੱਚ ਪਲਣਾ, ਬੂਟਿਆਂ ਦਾ ਉੱਗਣਾ ਅਤੇ ਵਧਣਾ ਫੁੱਲਣਾ, ਫੁੱਲਾਂ ਦੀ ਖੂਬਸੂਰਤੀ ਰੰਗਤ ਅਤੇ ਮਹਿਕ ਵਿੱਚ, ਫਲਾਂ ਦੇ ਭਿੰਨ ਭਿੰਨ ਰਸਾਂ ਅਤੇ ਸਵਾਦਾਂ ਵਿੱਚ, ਪਾਣੀ ਦੇ ਵਹਾਓ ਵਿੱਚ, ਹਵਾ ਦੇ ਵੇਗ ਵਿੱਚ, ਪਹਾੜਾਂ ਦੀ ਉਚਿਆਈ ਵਿੱਚ, ਸਮੁੰਦਰ ਦੀ ਗਹਿਰਾਈ ਵਿੱਚ, ਅਸਮਾਨਾਂ ਦੇ ਫੈਲਾਵ ਆਦਿ ਵਿੱਚ, ਹਰ ਪਾਸੇ ਇਲਾਹੀ ਹੁਕਮ ਦੀ ਸ਼ਕਤੀ ਹੀ ਭਿੰਨ ਭਿੰਨ ਰੰਗਾਂ ਰੇਖਾਂ ਵਿੱਚ ਪ੍ਰਕਾਸ਼ਮਾਨ ਹੋ ਰਹੀ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ, ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮੜਕੜਾ, ਆਪੇ ਅੰਦਰ ਲਾਲ, ਆਪੇ ਬਹੁ ਬਿਦਰੰਗ ਲਾ ਸਖੀਏ ਮੇਰਾ ਲਾਲ। ਏਕ ਰੂਪ ਜਾਂ ਕੇ ਰੰਗ ਅਨੇਕ, ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਏਕ ਹੈ ਆਪ ਅਨੇਕ ਹੈ ਭਾਂਤ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਪਰ ਇਹਨਾਂ ਇਲਾਹੀ ਸ਼ਕਤੀ ਦੀ ਗੁਪਤ ਸਹਿਜ ਚਾਲ ਦੇ ਕਰਿਸ਼ਮਿਆਂ ਅਤੇ ਕੌਤਕਾਂ ਵੱਲ ਸਾਡੀ ਮੋਟੀ ਠੁੱਲੀ ਬੁੱਧੀ ਦਾ ਧਿਆਨ ਹੀ ਨਹੀਂ ਜਾਂਦਾ ਅਤੇ ਨਾ ਹੀ ਧਿਆਨ ਕਰਨ ਦੀ ਲੋੜ ਪਾਸਦੀ ਹੈ। ਜਦ ਇਸੇ ਇਲਾਹੀ ਸ਼ਕਤੀ ਦੀ ਸਹਿਜ ਚਾਲ ਵਿੱਚ ਅਸੀਂ ਹੋਮੇ ਵੇੜੇ ਮਨ ਦੀ ਮਰਜ਼ੀ ਰਲਾ ਦਿੰਦੇ ਹਾਂ ਤਾਂ ਅਸੀਂ ਇਲਾਹੀ ਹੁਕਮ ਵਿੱਚ ਵਿਘਨ ਪਾ ਦਿੰਦੇ ਹਾਂ। ਸਾਡੇ ਕਰਮਾਂ ਦੇ ਪਿੱਛੇ ਤਾਂ ਇਲਾਹੀ ਸਾਡੇ ਕਰਮਾਂ ਦੇ ਪਿੱਛੇ ਸ਼ਕਤੀ ਤਾਂ ਇਲਾਹੀ ਰਵਾਨਗੀ ਦੀ ਆਉਂਦੀ ਹੈ, ਪਰ ਅਸੀਂ ਅਗਿਆਨਤਾ ਵਿੱਚ ਇਸ ਸ਼ਕਤੀ ਨੂੰ ਮੈਂ ਮੇਰੀ ਦੀ ਰੰਗਤ ਚਾੜ ਦਿੰਦੇ ਹਾਂ, ਜਿਸ ਕਾਰਨ ਅਸੀਂ ਕਰਮਬੱਧ ਹੋ ਕੇ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਨਤੀਜੇ ਭੁਗਤਦੇ ਹਾਂ। ਧਿਆਨ ਦੇਣਾ ਜੀ, ਹੁਣ ਜੇ ਅੱਖਾਂ ਨੇ ਕੁਝ ਚੰਗਾ ਦੇਖ ਲਿਆ ਤਾਂ ਉਹ ਸ਼ਕਤੀ ਦਾ ਹੀ ਕਮਾਲ ਹੈ, ਹੱਥਾਂ ਨੇ ਕੁਝ ਕਰ ਲਿਆ ਤਾਂ ਉਹ ਸ਼ਕਤੀ ਅੰਦਰ ਹੈ ਤਾਂ ਹੀ ਹੱਥ ਕੰਮ ਕਰਦੇ ਨੇ, ਨਹੀਂ ਤਾਂ ਮੁਰਦਾ ਲੋਥ ਹਾਂ। ਦਿਮਾਗ ਨੇ ਕੋਈ ਚੰਗਾ ਸੋਚ ਲਿਆ ਤਾਂ ਇਲਾਹੀ ਸ਼ਕਤੀ ਦਾ ਕਰਿਸ਼ਮਾ ਹੈ। ਪਰ ਅਸੀਂ ਕੀ ਕਰਦੇ ਹਾਂ, ਜਦੋਂ ਕੋਈ ਚੰਗਾ ਸੋਚ ਲੈਂਦੇ ਹਾਂ, ਚੰਗਾ ਕਰ ਲੈਂਦੇ ਹਾਂ, ਇਲਾਹੀ ਸ਼ਕਤੀ ਨੂੰ ਭੁੱਲ ਕੇ ਆਪਣੀ ਮੈਂ ਮੇਰੀ ਦੀ ਰੰਗਤ ਚਾੜ ਦਿੰਦੇ ਹਾਂ, ਜੀ ਮੈਂ ਕੀਤਾ। ਜਦੋਂ ਰੰਗਤ ਚਾੜ ਦਿੰਦੇ ਹਾਂ ਮੈਂ ਮੇਰੀ ਦੇ, ਉਸ ਵੇਲੇ ਕਾਰਮਿਕ ਕਾਨੂੰਨ ਦੇ ਅਧੀਨ ਆ ਜਾਂਦੇ ਹਾਂ, ਫਿਰ ਉਸ ਦਾ ਸਾਨੂੰ ਨਤੀਜਾ ਭੁਗਤਣਾ ਪੈਂਦਾ ਹੈ। ਇਹ ਜ਼ਰੂਰੀ ਨੁਕਤਾ ਹੈ, ਇਸ ਲਈ ਮਹਾਂਪੁਰਖਾਂ ਦੇ ਲਫ਼ਜ਼ਾਂ ਵਿੱਚ ਫਿਰ ਦੁਹਰਾ ਦੇਈਏ ਕਿ ਸਾਡੇ ਕਰਮਾਂ ਦੇ ਪਿੱਛੇ ਸ਼ਕਤੀ ਤਾਂ ਇਲਾਹੀ ਰਵਾਨਗੀ ਦੀ ਹੁੰਦੀ ਹੈ, ਪਰ ਅਸੀਂ ਅਗਿਆਨਤਾ ਵਿੱਚ ਇਸ ਸ਼ਕਤੀ ਨੂੰ ਮੈਂ ਮੇਰੀ ਦੀ ਰੰਗਤ ਚਾੜ ਦਿੰਦੇ ਹਾਂ, ਜਿਸ ਕਾਰਨ ਅਸੀਂ ਕਰਮਬੱਧ ਹੋ ਕੇ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਨਤੀਜੇ ਭੁਗਤਦੇ ਹਾਂ। ਜਦ ਹਉਮੈ ਦੀ ਰੰਗਤ ਵਿੱਚ ਕੋਈ ਅਲੌਕਿਕ ਅਚੰਬਾ ਹੋ ਵੀ ਜਾਵੇ ਤਾਂ ਉਸ ਨੂੰ ਅਸੀਂ ਆਪਣੀ ਹੀ ਪ੍ਰਾਪਤੀ ਸਮਝ ਕੇ ਫੁੱਲੇ ਨਹੀਂ ਸਮਾਉਂਦੇ, ਹਾਲਾਂਕਿ ਸਾਡੀਆਂ ਸਾਰੀਆਂ ਪ੍ਰਾਪਤੀਆਂ ਦੇ ਪਿਛੋਕੜ ਵਿੱਚ ਇਲਾਹੀ ਸ਼ਕਤੀ ਹੀ ਕੰਮ ਕਰਦੀ ਹੁੰਦੀ ਹੈ। ਇਹਨਾਂ ਵਿਚਾਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਗੁੱਝੀ ਇਲਾਹੀ ਸ਼ਕਤੀ ਨੂੰ ਭੁਲਾ ਕੇ ਅਥਵਾ ਬੇਮੁੱਖ ਹੋ ਕੇ ਆਪਣੀ ਹਉਤਾਰੀ ਮਾਨਸਿਕ ਸ਼ਕਤੀ ਨੂੰ ਹੀ ਕਰਨ ਕਾਰਨ ਸਮਝਣਾ ਇਹ ਜੀਵ ਦਾ ਪਰਮ ਭੁਲੇਖਾ ਹੈ, ਇਹ ਉਸਦੀ ਅਗਿਆਨਤਾ ਹੈ, ਇਹ ਕੂੜ ਹੈ, ਇਹ ਅਹੰਕਾਰ ਹੈ, ਇਹ ਪਖੰਡ ਹੈ, ਇਹ ਟੀਠਤਾਈ ਹੈ। ਹਮ ਕੀਆ ਹਮ ਕਰੇਂਗੇ ਹਮ ਮੂਰਖ ਗਵਾਰ, ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ। ਹਉ ਹਉ ਕਰੇ ਤੈਂ ਆਪ ਜਣਾਏ, ਬਹੁ ਕਰਮ ਕਰੇ ਕਿਛ ਥਾਂ ਨਾ ਪਾਏ। ਇਹ ਹਕੀਕਤ ਹੈ, ਜਿਹੜਾ ਮਾੜਾ ਜਿਹਾ ਵੀ ਕੋਈ ਦਿਖਾਵਾ ਕਰਦਾ ਹੈ ਆਪਣੀ ਸਾਰੀ ਘਾਲਣਾ ਵਿਅਰਥ ਗਵਾ ਲੈਂਦਾ ਹੈ। ਹਉ ਹਉ ਕਰੇ ਤੈਂ ਆਪ ਜਣਾਏ, ਬਹੁ ਕਰਮ ਕਰੇ ਕਿਛ ਥਾਂ ਨਾ ਪਾਏ। ਹਉਂ ਸੂਰਾ ਪ੍ਰਧਾਨ ਹਾਂ ਕੋ ਨਾਹੀ ਮੁਝੈ ਸਮਾਨੀ, ਜੋ ਬਨਵੰਤ ਆਚਾਰ ਕੁਲੀ ਨਾ ਮਨ ਮੈਂ ਹੋਏ ਗੁਮਾਨੀ। ਹਉਂ ਹਉਂ ਕਰਤੇ ਕਰਮ ਰਤ ਤਾਂ ਕੋ ਪਾਰ ਅਫਾਰ, ਜਬ ਲਗ ਜਾਣੈ ਮੁਝਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ। ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਹਮ ਬਟ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੈ ਨਾ ਸੀ। ਸੋ ਮਾਇਕੀ ਮੰਡਲ ਵਿੱਚ ਸਾਰਿਆਂ ਜੀਵਾਂ ਦੀ ਜੀਵਨ ਰਾਉਂ ਜਾਂ ਜੀਵਨ ਸ਼ਕਤੀ ਦਾ ਸੋਮਾ ਸੂਰਜ ਹੈ, ਪਰ ਸੂਰਜ ਨੂੰ ਵੀ ਜੀਵਨ ਸ਼ਕਤੀ ਇਲਾਈ ਸ਼ਕਤੀ ਤੋਂ ਮਿਲਦੀ ਹੈ। ਧਿਆਨ ਦੇਣਾ ਜੀ, ਜਿਸ ਮੰਡਲ ਵਿੱਚ ਅਸੀਂ ਵਿਚਰਦੇ ਹਾਂ ਦ੍ਰਿਸ਼ਟਮਾਨ ਜਗਤ ਵਿੱਚ, ਇਸ ਦਾ ਜਿਹੜਾ ਮੁੱਢਲਾ ਸੋਮਾ ਸੂਰਜ ਹੈ, ਸੂਰਜ ਨਾਲ ਹੀ ਸਾਰੀ ਪ੍ਰਕਿਰਤੀ ਪ੍ਰਵਿਰਤੀ ਚੱਲਦੀ ਹੈ, ਪਰ ਸੂਰਜ ਨੂੰ ਵੀ ਜੀਵਨ ਸ਼ਕਤੀ ਇਲਾਈ ਸ਼ਕਤੀ ਤੋਂ ਮਿਲਦੀ ਹੈ। ਇਸ ਤਰ੍ਹਾਂ ਅਨੇਕਾਂ ਬ੍ਰਹਿਮੰਡਾਂ, ਸੂਰਜਾਂ, ਇੱਕ ਸੂਰਜ ਨਹੀਂ, ਪਤਾ ਨਹੀਂ ਕਿਤਨੇ ਲੱਖ ਸੂਰਜ ਨੇ, ਅਨੇਕਾਂ ਬ੍ਰਹਿਮੰਡਾਂ, ਸੂਰਜਾਂ, ਚੰਦਰਮਾ, ਗਣਤਾਰਿਆਂ, 84 ਲੱਖ ਜੂਨਾਂ, ਸਾਰਿਆਂ ਜੀਵਾਂ ਜ਼ਰੇ ਜ਼ਰੇ ਨੂੰ ਜੀਵਨ ਰੋਂ ਇੱਕੋ ਇਲਾਈ ਸ਼ਕਤੀ ਦੇ ਸੋਮੇ ਅਕਾਲ ਪੁਰਖ ਤੋਂ ਮਿਲ ਰਿਹਾ ਹੈ। ਕਿਤਨੀ ਅਸੀਮ ਸ਼ਕਤੀ ਹੈ, ਸੂਰਜ ਤੱਕ ਸਾਡੀ ਪਹੁੰਚ ਨਹੀਂ, ਪਰ ਅਨੇਕਾਂ ਸੂਰਜਾਂ, ਬ੍ਰਹਿਮੰਡਾਂ, ਚੰਦਰਮਾ, ਗਣਤਾਰਿਆਂ, ਇਹ 84 ਲੱਖ ਜੂਨਾਂ ਅਤੇ ਸਾਰਿਆਂ ਜੀਵਾਂ ਅਤੇ ਜ਼ਰੇ ਜ਼ਰੇ ਨੂੰ ਜੀਵਨ ਉਸੇ ਇੱਕੋ ਇਲਾਈ ਸ਼ਕਤੀ ਦੇ ਸੋਮੇ ਅਕਾਲ ਪੁਰਖ ਤੋਂ ਮਿਲ ਰਿਹਾ ਹੈ। ਜੀਵਨ ਮੈਂ, ਜਲ ਮੈਂ, ਥਲ ਮੈਂ, ਸਭ ਰੂਪਨ ਮੈਂ, ਸਭ ਭੂਪਨ ਮਾਹੀ, ਸੂਰਜ ਮੈਂ, ਸਸ ਮੈਂ, ਨਭ ਮੈਂ, ਜੈ ਹੋਰੇ ਤਹਾਂ ਚਿਤਲਾਏ ਤਹਾਂ ਹੀ, ਪਾਵਕ ਮੈਂ, ਅਰ ਪਵਨ ਹੂੰ ਮੈਂ, ਪ੍ਰਿਥਵੀ ਤਲ ਮੈਂ, ਸੋ ਕਹਾਂ ਨਹਿ ਜਾਈ, ਵਿਆਪਕ ਹੈ ਸਭੀ ਕੇ ਬਿਖੈ ਕਚਪਾਹਨ ਮੈਂ ਪਰਮੇਸ਼ਰ ਨਾਈ। ਹੁਣ ਸਵਾਲ ਇਹ ਉੱਠਦਾ ਹੈ ਕਿ ਰੱਬ ਦੀ ਸ਼ਕਤੀ ਜੇ ਜ਼ਰੇ ਜ਼ਰੇ ਵਿੱਚ ਕੰਮ ਕਰ ਰਹੀ ਹੈ, ਉਹ ਹੈ ਤਾਂ ਇੱਕੋ ਹੀ ਸ਼ਕਤੀ, ਅਤੇ ਸਾਰਿਆਂ ਜੀਵਾਂ ਵਿੱਚ ਉਸਦਾ ਪ੍ਰਗਟਾਵਾ ਇਕਸਾਰ ਹੋਣਾ ਚਾਹੀਦਾ ਹੈ। ਹੁਣ ਕਿੱਥੇ ਉਸ ਸ਼ਕਤੀ ਦਾ ਪ੍ਰਗਟਾਵਾ ਬਹੁਤ ਆਉਂਦਾ ਹੈ, ਕਿੱਥੇ ਘੱਟ ਹੈ, ਇਹ ਕਿਉਂ? ਸੋ ਗੁਰਮੁਖ ਪਿਆਰਿਆਂ ਨੇ ਇਹ ਦਰਸਾਇਆ ਹੈ, ਜਿਸ ਤਰ੍ਹਾਂ ਸੂਰਜ ਵਿੱਚੋਂ ਨਿਕਲੀ ਹੋਈ ਕਿਰਨ ਤਾਂ ਸ਼ਕਤੀਮਾਨ ਹੁੰਦੀ ਹੈ, ਪਰ ਜਿਉਂ ਜਿਉਂ ਇਹ ਕਿਰਨ ਪੁਲਾੜ ਦੇ ਗੰਧਲੇ ਵਾਯੂਮੰਡਲ ਅਥਵਾ ਬੱਦਲਾਂ ਵਿੱਚ ਦੀ ਲੰਘਦੀ ਹੈ ਤਾਂ ਇਸ ਦੀ ਸ਼ਕਤੀ ਘੱਟਦੀ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਅੰਤਰਾਤਮੇ ਇਲਾਹੀ ਜੋਤ ਦੀ ਆਤਮਿਕ ਸ਼ਕਤੀ ਜਦੋਂ ਹਉਂ ਤਾਰੀ ਖਿਆਲੀ ਬੱਦਲਾਂ, ਮਾਇਕੀ ਅਗਿਆਨਤਾ ਦੇ ਭਰਮ ਭੁਲੇਖਿਆਂ ਅਤੇ ਨੀਵੀਆਂ ਵਾਸ਼ਨਾਵਾਂ ਦੀਆਂ ਮਹਿਲੀਆਂ ਤਹਿਾਂ ਵਿੱਚ ਦੀ ਲੰਘਦੀ ਹੈ ਤਾਂ ਇਸ ਅਨੰਤ ਆਤਮਿਕ ਸ਼ਕਤੀ ਦਾ ਬਾਰਮੁਖੀ ਪ੍ਰਕਾਸ਼ ਘਟਦਾ ਜਾਂਦਾ ਹੈ। ਇਹੀ ਕਾਰਨ ਹੈ ਕਿ ਮਾਇਆ ਦੀ ਅਗਿਆਨਤਾ ਵਿੱਚ ਖਿੰਡੇ ਹੋਏ ਮਨ ਨਿਰਬਲ ਹੋ ਜਾਂਦੇ ਹਨ, ਜਿਸ ਨਾਲ ਉਹ ਹਉਂ ਅਧੀਨ ਕਰਮ ਕਰਦੇ ਹਨ ਜਿਹੜੇ ਕਿ ਥਾਂ ਨਹੀਂ ਪੈਂਦੇ। ਮਨਮੁਖ ਕਰਮ ਕਮਾਵਣੇ, ਹੋਂ ਮੈਂ ਜਲੈ ਜਲਾਏ, ਜੰਮਣ ਮਰਨ ਨਾ ਚੁੱਕਈ, ਫਿਰ ਆਵੇ ਜਾਏ। ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ। ਮਨਮੁਖ ਕਰਮ ਕਰੇ ਅਹੰਕਾਰੀ, ਜੂਏ ਜਨਮ ਸਭ ਬਾਜੀ ਹਾਰੀ। ਨਾਨਕ ਮਨਮੁਖ ਜੇ ਕਮਾਵੇ, ਸੋ ਥਾਂ ਨਾ ਪਾਵੇ, ਦਰਗਹਿ ਹੋਏ ਖੁਆਰ। ਦੂਜੇ ਪਾਸੇ ਨਿਰਮਲ ਮਨ ਵਾਲੇ ਗੁਰਮੁਖ ਜਨਾਂ ਦੀ ਚਿਤਵਨੀ, ਬਚਨ ਅਤੇ ਨਿਗਾਹ ਵਿੱਚ ਅਨੰਤ ਆਤਮਿਕ ਸ਼ਕਤੀ ਕੰਮ ਕਰਦੀ ਹੈ। ਧਿਆਨ ਦੇਣਾ ਜੀ, ਉਹੀ ਉਹ ਸ਼ਕਤੀ ਸਾਡੇ ਵਿੱਚ ਵੀ ਹੈ ਅਤੇ ਉਹੀ ਉਹ ਇਲਾਈ ਸ਼ਕਤੀ ਮਹਾਂਪੁਰਖਾਂ ਦੇ ਵਿੱਚ ਆਉਂਦੀ ਹੈ, ਪਰ ਸਾਡੇ ਅੰਦਰ ਮਾਇਕੀ ਅਗਿਆਨਤਾ ਦਾ ਭਰਮ ਭੁਲੇਖਾ ਹੈ, ਸਾਡੇ ਅੰਦਰ ਹਉਂ ਤਾਰੀ ਖਿਆਲ ਹਨ, ਸਾਡੇ ਅੰਦਰ ਨੀਵੀਆਂ ਮਾਇਕੀ ਵਾਸ਼ਨਾਵਾਂ ਹਨ। ਸੋ ਉਹਨਾਂ ਵਿੱਚ ਦੀ ਜਦੋਂ ਇਹ ਸ਼ਕਤੀ ਬਾਹਰ ਵੱਲ ਪ੍ਰਗਟ ਆਉਂਦੀ ਹੈ, ਉਸਦਾ ਪ੍ਰਕਾਸ਼ ਘੱਟ ਜਾਂਦਾ ਹੈ, ਜਿਵੇਂ ਸੂਰਜ ਦੀ ਰੋਸ਼ਨੀ ਦੇ ਅੱਗੇ ਬੱਦਲ ਆ ਜਾਣ ਤਾਂ ਉਸਦਾ ਪ੍ਰਕਾਸ਼ ਘੱਟ ਜਾਂਦਾ ਹੈ। ਅਤੇ ਮਹਾਂਪੁਰਖਾਂ ਦੇ ਜਿਹੜੇ ਮਨ ਆਉਂਦੇ ਹਨ ਉਹ ਤਾਂ ਇੱਕਦਮ ਨਿਰਮਲ ਹੁੰਦੇ ਹਨ, ਅਤੇ ਉਹਨਾਂ ਵਿੱਚ ਜਿਹੜੀ ਸ਼ਕਤੀ ਆਪਣੇ ਪੂਰਨ ਰੂਪ ਵਿੱਚ ਕੰਮ ਕਰਦੀ ਹੈ। ਨਾਨਕ ਵਿਚਾਰੇ ਸੰਤ ਮੁੰਜਨਾ, ਚਾਰ ਵੇਦ ਕਹਾਂਦੇ, ਭਗਤ ਮੁਖੇ ਤੇ ਬੋਲਦੇ, ਸੇ ਵਚਨ ਹੋਵਣਦੇ। ਕੋਟ ਕੋਟ ਅੱਗ ਕਾਟਨ ਹਾਰਾ, ਦੁੱਖ ਦੂਰ ਕਰਨ ਜੀ ਕੇ ਨਿਸਤਾਰਾ, ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਨਿਸਬਾਸਰ ਨਖਿਅਤਰ ਬਿਨਾਸੀ, ਰਵ ਸਸੀਅਰ ਬੇਨਾਦਾ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾ ਦਾ। ਅੰਡ ਬਿਨਾਸੀ, ਜੇਰ ਬਿਨਾਸੀ, ਉਤਪਜ ਸੇਧ ਬਿਨਾਦਾ, ਚਾਰ ਬਿਨਾਸੀ, ਖਟੇ ਬਿਨਾਸੀ ਇੱਕ ਸਾਧ ਬਚਨ ਨਿਹ ਚਲਾਦਾ। ਰਾਜ ਬਿਨਾਸੀ, ਤਾਮ ਬਿਨਾਸੀ, ਸਾਤਕ ਵੀ ਬੇਨਾਦਾ, ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇੱਕ ਸਾਧ ਬਚਨ ਆਗਾ ਦਾ। ਧਿਆਨ ਦੇਣਾ ਜੀ, ਕਿਉਂਕਿ ਸ਼ੁਰੂ ਵਿੱਚ ਅਸੀਂ ਪੜ੍ਹਿਆ ਕਿ ਇਸ ਇਲਾਹੀ ਸ਼ਕਤੀ ਦੁਆਰਾ ਹੀ ਸਾਰੀ ਕਾਇਨਾਤ ਉਪਜਦੀ ਹੈ, ਪਲਦੀ ਹੈ, ਲੈ ਆਉਂਦੀ ਹੈ, ਫਿਰ ਰਚੀ ਜਾਂਦੀ ਹੈ। ਸੋ ਮਹਾਂਪੁਰਖਾਂ ਦੇ ਅੰਦਰ, ਕਿਉਂਕਿ ਉਹਨਾਂ ਦੇ ਮਨ ਬਿਲਕੁਲ ਨਿਰਮਲ ਆਉਂਦੇ ਹਨ, ਇਹ ਸ਼ਕਤੀ ਪੂਰਨ ਰੂਪ ਵਿੱਚ ਕੰਮ ਕਰਦੀ ਹੈ। ਜੇ ਮਹਾਂਪੁਰਖ ਚਾਹੁਣ ਉਹ ਵੀ ਸ੍ਰਿਸ਼ਟੀ ਨੂੰ ਉਪਜਾ ਕੇ ਲੈ ਕਰਕੇ ਫਿਰ ਦੁਬਾਰਾ ਉਪਜਾ ਸਕਦੇ ਹਨ। ਇਤਨੀ ਅਨੰਤ ਸ਼ਕਤੀ ਉਹਨਾਂ ਦੇ ਅੰਦਰ ਕੰਮ ਕਰਦੀ ਹੈ। ਪਰ ਇਹ ਗੁਰੂ, ਅਵਤਾਰ, ਮਹਾਂਪੁਰਖ ਆਪਣੀ ਮਨ ਮਰਜ਼ੀ ਨਾਲ ਆਪਣੀ ਗਰਜ਼ ਲਈ ਇਸ ਇਲਾਈ ਸ਼ਕਤੀ ਨੂੰ ਨਹੀਂ ਵਰਤਦੇ ਅਤੇ ਇਸ ਆਤਮਕ ਸ਼ਕਤੀ ਦੀ ਰਵਾਨਗੀ ਜਾਂ ਹੁਕਮ ਵਿੱਚ ਦਖਲ ਨਹੀਂ ਦਿੰਦੇ। ਉਹ ਆਪਣੇ ਪ੍ਰੀਤਮ ਅਕਾਲ ਪੁਰਖ ਦੀ ਖੁਸ਼ੀ ਅਥਵਾ ਭਾਣੇ ਵਿੱਚ ਹੀ ਆਤਮਕ ਸ਼ਕਤੀ ਦੀ ਇਲਾਈ ਦਾਤ ਨੂੰ ਵਰਤਦੇ ਹਨ ਅਤੇ ਹੁਕਮ ਰਜਾਈ ਚੱਲਣਾ ਦਾ ਉਪਦੇਸ਼ ਕਮਾਉਂਦੇ ਹਨ। ਸੋਈ ਕਰਾਵੈ ਜੋ ਤੁਧ ਪਾਵੈ, ਮੋਏ ਸਿਆਣਪ ਕਛੂ ਨਾ ਆਵੈ, ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤਪਾਲਣ ਲਾਗਾ ਕਰੀ ਤੇਰਾ ਕਰਾਇਆ, ਬੋਲੇ ਸਾਹਿਬ ਕਹਿ ਪਾਣੇ, ਦਾਸ ਬਾਣੀ ਬ੍ਰਹਮ ਵਖਾਣੇ, ਜਿਉਂ ਬੋਲਾਵੈਂ ਤਿਮ ਤਿਉਂ ਬੋਲੈਂ ਸੁਆਮੀ, ਕੁਦਰਤ ਕਵਨ ਹਮਾਰੀ, ਜਿਵ ਤੂੰ ਚਲਾਏ ਤਿਮ ਚਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੈ ਬੈਸਾਲੇ ਤੈ ਬੈਸਾਂ ਸੁਆਮੀ, ਜੈ ਭੇਜੈ ਤੈ ਜਾਵਾਂ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਸੋ ਦੂਜੇ ਪਾਸੇ ਜਿਹੜੀ ਮਨ ਦੀ ਇਕਾਗਰਤਾ ਨਾਲ ਸ਼ਕਤੀ ਪੈਦਾ ਹੁੰਦੀ ਹੈ ਉਸਦਾ ਜ਼ਿਕਰ ਕੀਤਾ ਹੈ। ਦ੍ਰਿਸ਼ਟਮਾਨ ਜਗਤ ਅਥਵਾ ਮਾਇਕੀ ਮੰਡਲ ਵਿੱਚ ਮਨ ਦੀ ਇਕਾਗਰਤਾ ਨਾਲ ਅਨੇਕਾਂ ਕਿਸਮਾਂ ਦੀਆਂ ਮਾਨਸਿਕ ਸ਼ਕਤੀਆਂ ਉਪਜਦੀਆਂ ਹਨ, ਜਿਵੇਂ ਕਿ ਰਿਧੀਆਂ ਸਿੱਧੀਆਂ, ਨਾਟਕ ਚੇਟਕ, ਤਾਂਤਰਿਕ ਜਾਦੂ, ਕਰਾਮਾਤਾਂ, ਵਾਕ ਸਿੱਧੀ, ਭਵਿੱਖ ਬਾਣੀ, ਵਰ ਸਰਾਪ, ਅੰਤਰਯਾਮਤਾ, ਪੂਤਾਂ ਦਾ ਜਾਦੂ, ਮਦਾਰੀਆਂ ਦੇ ਤਮਾਸ਼ੇ ਆਦਿ, ਇਹ ਸਭ ਮਾਨਸਿਕ ਸ਼ਕਤੀਆਂ ਮਨ ਦੀ ਇਕਾਗਰਤਾ ਵਿੱਚ ਉਪਜਦੀਆਂ ਹਨ, ਜਿਸ ਨੂੰ ਅਸੀਂ ਭਰਮ ਭੁਲੇਖੇ ਕਾਰਨ ਆਤਮਕ ਸ਼ਕਤੀ ਸਮਝ ਲੈਂਦੇ ਹਾਂ ਅਤੇ ਆਫਰੇ ਫਿਰਦੇ ਹਾਂ। ਧਿਆਨ ਦੇਣਾ ਜੀ, ਕਿਸੇ ਨੂੰ ਅੰਤਰਯਾਮਤਾ ਆ ਗਈ, ਕਿਸੇ ਦੇ ਬਚਨਾਂ ਵਿੱਚ ਸਤਿਆ ਆ ਗਈ, ਜੋ ਬੋਲਿਆ ਸੱਚ ਹੋ ਗਿਆ, ਅਸੀਂ ਇਸ ਜਿਹੜੀ ਮਨ ਦੀ ਇਕਾਗਰਤਾ ਦੀ ਸ਼ਕਤੀ ਨੂੰ ਆਤਮਕ ਸ਼ਕਤੀ ਸਮਝ ਕੇ ਆਫਰੇ ਫਿਰਦੇ ਹਾਂ। ਇਹ ਮਾਨਸਿਕ ਸ਼ਕਤੀਆਂ ਸਾਡੇ ਆਤਮਕ ਜੀਵਨ ਲਈ ਸਹਾਇਕ ਹੋਣ ਦੀ ਬਜਾਏ ਸਾਨੂੰ ਦੁਰੇਡੇ ਲੈ ਜਾਂਦੀਆਂ ਹਨ ਆਤਮਕ ਮੰਡਲ ਤੋਂ, ਕਿਉਂਕਿ ਇਹਨਾਂ ਰਿਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਉਹਨਾਂ ਦੀ ਸੂਖਮ ਹੋਵੇਂ ਨੂੰ ਫੂਕ ਮਿਲਦੀ ਰਹਿੰਦੀ ਹੈ ਅਤੇ ਉਹ ਕਰਾਮਾਤਾ ਦਿਖਾਉਣ ਲੱਗ ਪੈਂਦੇ ਹਨ ਅਤੇ ਵਰ ਸਰਾਬ ਵੀ ਦੇਣ ਲੱਗ ਪੈਂਦੇ ਹਨ, ਜਿਸ ਨਾਲ ਗਰਜ਼ਮੰਦ ਜਨਤਾ ਖਿੱਚੀ ਜਾਂਦੀ ਹੈ। ਧਿਆਨ ਦੇਣਾ ਜੀ, ਆ ਦੁਨੀਆਂ ਵਿੱਚ ਜਿਤਨੀ ਭੀੜ ਤੁਸੀਂ ਅਸੀਂ ਦੇਖਦੇ ਹਾਂ ਉਹ ਸਾਰੇ ਇਹਨਾਂ ਰਿਧੀਆਂ ਸਿੱਧੀਆਂ ਵਾਲੇ ਸਾਧਾ ਸੰਤਾਂ ਦੇ ਡੇਰਿਆਂ ਵੱਲ ਆਉਂਦੀ, ਕਿਉਂਕਿ ਜਨਤਾ ਗਰਜ਼ਮੰਦ ਹੈ। ਆਤਮਕ ਮੰਡਲ ਪਰਮਾਰਥ ਦੀ ਕਿਸੇ ਨੂੰ ਲੋੜ ਨਹੀਂ, ਬਸ ਗਰਜ਼ਾਂ ਦੀ ਪੂਰਤੀ ਹੋ ਗਈ, ਉਹਨਾਂ ਦੇ ਮਗਰ ਭੱਜੇ ਫਿਰਦੇ ਹਨ। ਸੋ ਇਸ ਤਰ੍ਹਾਂ ਸਹਿਜ ਸੁਭਾਏ ਅਚੇਤ ਹੀ ਇਹ ਰਿਧੀਆਂ ਸਿੱਧੀਆਂ ਵਾਲੇ ਜਗਿਆਸੂ ਦੇ ਮਨ ਵਿੱਚ ਸੂਖਮ ਮਾਣ ਵਡਿਆਈ ਆ ਜਾਂਦੀ ਹੈ। ਇਸ ਮਾਣ ਵਡਿਆਈ ਅਤੇ ਪ੍ਰਤਿਸ਼ਠਾ ਨਾਲ ਉਸਨੂੰ ਮਾਨਸਿਕ ਹੋਮੇ ਦਾ ਨਸ਼ਾ ਚੜ੍ਹ ਜਾਂਦਾ ਹੈ ਅਤੇ ਉਹ ਭਲਾ ਭਲੇਰਾ, ਸਾਧ ਸੰਤ, ਮਹੰਤ, ਆਚਾਰੀਆ, ਗੁਰੂ ਅਵਤਾਰ, ਸ੍ਰੀ 108 ਆਦਿ ਅਖਵਾਉਣ ਲੱਗ ਪੈਂਦਾ ਹੈ। ਇਸ ਸੂਖਮ ਹੋਮੇ ਦੇ ਨਸ਼ੇ ਨੂੰ ਮਾਣਨ ਲਈ ਉਹ ਯੋਗ ਸਾਧਨਾ ਨਾਲ ਸੈਂਕੜੇ ਸਾਲ ਉਮਰ ਵਧਾ ਲੈਂਦੇ ਹਨ। ਇਸ ਤਰ੍ਹਾਂ ਉਹ ਅਵਸ਼ੀ ਉੱਚੇ ਸੁੱਚੇ ਆਤਮਕ ਭਗਤੀ ਦੇ ਆਦੇਸ਼ ਅਤੇ ਉਦੇਸ਼ ਤੋਂ ਦੁਰੇੜੇ ਹੁੰਦੇ ਜਾਂਦੇ ਹਨ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ, ਕਬੀਰ ਸਿੱਖ ਸਾਖਾ ਬੋਤੇ ਕੀ ਏ, ਕੇਸੋ ਕਿਉਂ ਨਾ ਮੀਤ, ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਰਿੱਧ ਸਿੱਧ ਨਿਤ ਪਾਖੰਡ ਬਹੁ, ਤੰਤਰ ਮੰਤਰ ਨਾਟਕ ਅਗਲੇਰੇ, ਸੰਨਿਆਸੀ ਦਸਨਾਮ ਤਰ, ਜੋਗੀ ਬਾਰੇ ਪੰਥ ਚਲਾਇਆ, ਰਿੱਧ ਸਿੱਧ ਨਿਧ ਰਸਾਇਣਾ, ਤੰਤ ਮਨ ਚੇਟਕ ਵਰਤਾਇਆ। ਸੋ ਇਸ ਮਾਣ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇਤਨਾ ਗਲਤਾਨ ਅਤੇ ਅਲਮਸਤ ਹੋ ਜਾਂਦਾ ਹੈ ਕਿ ਉਹ ਆਪਣੀ ਰੂਹਾਨੀ ਮੰਜ਼ਿਲ ਨੂੰ ਉੱਕਾ ਹੀ ਭੁੱਲ ਜਾਂਦਾ ਹੈ, ਜਿਸ ਨਾਲ ਉਸਦੀ ਆਪਣੀ ਆਤਮਕ ਤਰੱਕੀ ਰੁਕ ਜਾਂਦੀ ਹੈ। ਲੋਕਾਂ ਨੂੰ ਭਾਵੇਂ ਵਰ ਸਰਾਪ ਦੇ ਦਿੰਦਾ ਹੈ ਪਰ ਉਸਦੀ ਆਪਣੀ ਆਤਮਕ ਤਰੱਕੀ ਰੁਕ ਜਾਂਦੀ ਹੈ।
ਤੇ ਉਹ ਖੜਦੀ ਕਲਾ ਵਿੱਚ ਵਿਚਰਦਾ ਹੋਇਆ ਸਹਿਜੇ ਸਹਿਜੇ ਅਣਜਾਣੇ ਹੀ ਰਸਾਤਲ ਵੱਲ ਰੁੜਦਾ ਜਾਂਦਾ ਹੈ। ਐਸੇ ਜਗਿਆਸੂ ਨੂੰ ਆਪਣੀ ਇਸ ਮਾਨਸਿਕ ਤੇ ਆਤਮਕ ਅਦੋਕਤੀ ਦਾ ਅਹਿਸਾਸ ਹੀ ਨਹੀਂ ਆਉਂਦਾ। ਇਸ ਤਰ੍ਹਾਂ ਉਹ ਡੇਰਾ ਸੰਪਰਦਾ ਠਾਠ ਬਾਠ ਤੇ ਧਾਰਮਿਕ ਰਜਵਾੜਾ ਰਚ ਕੇ ਇਸੇ ਵਿੱਚ ਗਲਤਾਨ ਹੋ ਕੇ ਗ੍ਰਸਤੀਆਂ ਵਾਂਗ ਹਉਮੈ ਦੀ ਮਾਣ ਵਡਿਆਈ ਦੇ ਨਸ਼ੇ ਵਿੱਚ ਮਸਤ ਹੋ ਜਾਂਦਾ ਹੈ ਤੇ ਆਪਣੀ ਆਤਮਕ ਮੰਜ਼ਿਲ ਨੂੰ ਭੁੱਲ ਜਾਂਦਾ ਹੈ। ਇਸ ਸ਼੍ਰੇਣੀ ਵਿੱਚ ਵਲੀ ਕੰਧਾਰੀ, ਨੂਰ ਸ਼ਾਹ, ਗੋਰਖਨਾਥ ਵਰਗੇ ਅਨੇਕਾਂ ਜੋਗੀ ਆਉਂਦੇ ਹਨ। ਇਹਨਾਂ ਮਾਨਸਿਕ ਸ਼ਕਤੀਆਂ ਦੇ ਪਿਛੋਕੜ ਵਿੱਚ ਹੋਮੇ ਦਾ ਹੀ ਪ੍ਰਗਟਾਵਾ ਅਤੇ ਵਰਤ ਵਰਤਾਰਾ ਹੁੰਦਾ ਹੈ। ਧਿਆਨ ਦੇਣਾ ਜੀ, ਇਹ ਰਿਧੀਆਂ ਸਿੱਧੀਆਂ ਦੇ ਪਿੱਛੇ ਵੀ ਕੋਈ ਆਤਮਕਤਾ ਦੀ ਗੱਲ ਨਹੀਂ ਆਉਂਦੀ। ਇਹਨਾਂ ਦੇ ਪਿਛੋਕੜ ਵਿੱਚ ਵੀ ਹੋਮੇ ਦਾ ਹੀ ਪ੍ਰਗਟਾਵਾ ਅਤੇ ਵਰਤ ਵਰਤਾਰਾ ਹੁੰਦਾ ਹੈ, ਜੋ ਮਨ ਦੀਆਂ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲਾ ਆਉਂਦਾ ਹੈ, ਜਿਵੇਂ ਕਿ ਈਰਖਾ, ਦੁਐਤ, ਤਵਸਵ, ਵੈਰ ਵਿਰੋਧ, ਸਾੜਾ, ਖੁਦਗਰਜ਼ੀ, ਹੋਮੇ ਆਦਿ। ਇਹ ਹਉ ਤਾਰੀ ਮਾਨਸਿਕ ਸ਼ਕਤੀਆਂ ਹੀ ਦੁਨੀਆਂ ਦੀ ਮਾਨਸਿਕ ਗਿਲਾਨੀ ਦਾ ਕਾਰਨ ਹਨ, ਚਾਹੇ ਉਹ ਯੋਗ ਸਾਧਨ ਹੋਣ, ਚਾਹੇ ਤਾਂਤਰਿਕ ਹੋਣ, ਚਾਹੇ ਰਾਜਸੀ ਹੋਣ, ਚਾਹੇ ਸਰੀਰਕ ਹੋਣ, ਚਾਹੇ ਦਿਮਾਗੀ ਹੋਣ, ਚਾਹੇ ਵਿਗਿਆਨਕ ਹੋਣ। ਜਿਹੜੀ ਵੀ ਸ਼ਕਤੀ ਦੇ ਪਿਛੋਕੜ ਵਿੱਚ ਹਉਮੈ ਆ ਗਈ, ਉਹ ਮਾਨਸਿਕ ਗਿਲਾਨੀ ਦਾ ਕਾਰਨ ਬਣਦਾ ਹੈ। ਸ਼ਕਤੀ ਭਾਵੇਂ ਕੋਈ ਵੀ ਹੋਵੇ, ਤਾਂਤਰਿਕ ਹੋਵੇ, ਰਾਜਸੀ ਹੋਵੇ, ਸਰੀਰਕ ਹੋਵੇ, ਦਿਮਾਗੀ ਹੋਵੇ ਜਾਂ ਵਿਗਿਆਨਕ ਹੋਵੇ। ਇਹਨਾਂ ਮਾਨਸਿਕ ਅਥਵਾ ਦਿਮਾਗੀ ਅਤੇ ਵਿਗਿਆਨਕ ਸ਼ਕਤੀਆਂ ਨੇ ਜਿੱਥੇ ਸਾਡੇ ਲਈ ਸਰੀਰਕ ਅਤੇ ਮਾਨਸਿਕ ਸੁੱਖ ਆਰਾਮ ਪ੍ਰਦਾਨ ਕੀਤੇ ਹਨ, ਉੱਥੇ ਦੂਜੇ ਪਾਸੇ ਸਾਡੇ ਜੀਵਨ ਨੂੰ ਮਲੀਣ, ਗੰਦਲਾ, ਵਿਵਚਾਰਕ, ਝੂਠਾ, ਫਰੇਬੀ ਅਤੇ ਖੁਦਗਰਜ਼ ਬਣਾ ਦਿੱਤਾ ਹੈ, ਜਿਸ ਕਾਰਨ ਸਾਡੇ ਜੀਵਨ ਵਿੱਚੋਂ ਨੇਕ, ਉੱਚੇ ਸੁੱਚੇ, ਦੈਵੀ ਭਾਵ ਉੱਡ ਪੁੱਡ ਰਹੇ ਹਨ। ਅੱਜ ਤੋਂ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਦੀ ਇਸ ਮਾਨਸਿਕ ਹਾਲਤ ਨੂੰ ਇਉਂ ਬਿਆਨ ਕੀਤਾ ਹੈ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਜਿਉਂ ਜਿਉਂ ਹੋਮੇ ਵੇੜੀ ਤੀਖਣ ਬੁੱਧੀ ਨਾਲ ਸਾਡੀ ਮਾਨਸਿਕ ਅਤੇ ਵਿਗਿਆਨਕ ਸ਼ਕਤੀਆਂ ਵਧਦੀਆਂ ਜਾਂਦੀਆਂ ਹਨ, ਤਿਉਂ ਤਿਉਂ ਸਾਡਾ ਮੈਂ ਮੇਰੀ ਵਾਲਾ ਭਰਮ ਭੁਲੇਖਾ ਤੀਬਰ ਆਉਂਦਾ ਜਾਂਦਾ ਹੈ, ਜਿਸ ਦੁਆਰਾ ਸਾਡਾ ਮਨ ਹੋਰ ਵੀ ਮਲੀਨ ਹੁੰਦਾ ਜਾਂਦਾ ਹੈ। ਇੱਥੇ ਜਦੋਂ ਜਿਤਨੀਆਂ ਸ਼ਕਤੀਆਂ ਵੱਧਦੀਆਂ ਹਨ, ਉਹਨਾਂ ਮੈਂ ਮੇਰੀ ਦਾ ਭੁਲੇਖਾ ਵੱਧਦਾ, ਹੋਰ ਮੈਂ ਮੇਰੀ ਵਿੱਚ ਜਕੜੇ ਜਾਂਦੇ ਹਾਂ ਅਤੇ ਆਪਣੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ। ਇਸੇ ਕਾਰਨ ਸੰਸਾਰ ਵਿੱਚ ਮਾਨਸਿਕ ਗਿਲਾਨੀ ਘਟਣ ਦੀ ਬਜਾਏ ਵੱਧਦੀ ਜਾਂਦੀ ਹੈ ਅਤੇ ਸਮੁੱਚੀ ਸੱਭਿਅਤਾ ਵੀ ਨਿਗਰਦੀ ਜਾਂਦੀ ਹੈ। ਪਾਵਰ ਕਰਪਟਸ ਐਬਸੋਲਿਊਟਲੀ। ਹੁਣ ਸਵਾਲ ਇਹ ਉੱਠਦਾ ਹੈ ਕਿ ਸ਼ਕਤੀ ਤੋਂ ਵਾਂਝਿਆ ਹੋਣ ਦਾ ਮੁੱਢਲਾ ਕਾਰਨ ਕੀ ਹੈ ਅਤੇ ਕਿਵੇਂ ਇਸ ਸ਼ਕਤੀ ਤੋਂ ਅਸੀਂ ਲਾਹਾ ਲੈ ਸਕਦੇ ਹਾਂ। ਜਦ ਆਸਮਾਨ ਵਿੱਚ ਬਦਲ ਬਣ ਜਾਂਦੇ ਹਨ ਤਾਂ ਅਸੀਂ ਸੂਰਜ ਦੀ ਰੋਸ਼ਨੀ ਅਤੇ ਸ਼ਕਤੀ ਤੋਂ ਵਾਂਝੇ ਹੋ ਜਾਂਦੇ ਹਾਂ। ਇਸੇ ਤਰ੍ਹਾਂ ਜਦ ਸਾਡੇ ਮਨ ਉੱਤੇ ਹਉ ਤਾਰੀ ਅਗਿਆਨਤਾ ਦੇ ਬਦਲ ਆ ਜਾਂਦੇ ਹਨ ਤਾਂ ਅਸੀਂ ਆਤਮਕ ਰੋਸ਼ਨੀ ਅਥਵਾ ਆਤਮਕ ਗਿਆਨ ਅਤੇ ਆਤਮਕ ਸ਼ਕਤੀ ਤੋਂ ਵਾਂਝੇ ਆਉਂਦੇ ਜਾਂਦੇ ਹਾਂ। ਅਸਮਾਨੀ ਬੱਦਲ ਤਾਂ ਥੋੜ੍ਹੇ ਚਿਰ ਲਈ ਆਉਂਦੇ ਹਨ ਅਤੇ ਥੋੜ੍ਹੇ ਚਿਰ ਬਾਅਦ ਫਿਰ ਧੁੱਪ ਨਿਕਲ ਆਉਂਦੀ ਹੈ, ਪਰ ਸਾਡੇ ਮਨ ਉੱਤੇ ਇਹ ਹਉਮੈ ਦੀ ਅਗਿਆਨਤਾ ਅਥਵਾ ਦੂਜੇ ਭਾਵ ਦੇ ਭਰਮ ਭੁਲਾਵੇ ਦੇ ਕਾਲੇ ਬੋਲੇ ਬੱਦਲ ਸਾਡੇ ਮਨ ਉੱਤੇ ਅਨੇਕਾਂ ਜਨਮਾਂ ਤੋਂ ਛਾਏ ਹੋਏ ਹਨ, ਜਿਸ ਕਰਕੇ ਅਸੀਂ ਅਕਾਲ ਪੁਰਖ ਦੀ ਹੋਂਦ ਅਤੇ ਉਸਦੀ ਆਤਮਕ ਸ਼ਕਤੀ ਤੋਂ ਅਣਜਾਣ, ਅਵੇਸਲੇ, ਬੇਮੁੱਖ ਅਤੇ ਨਾਸਤਕ ਹੋ ਰਹੇ ਹਾਂ। ਧਿਆਨ ਦੇਣਾ ਜੀ, ਇਹ ਹੁਣ ਦੇ ਭਰਮ ਦੇ ਬੱਦਲ ਨਹੀਂ ਛਾਏ ਹੋਏ, ਕਈ ਜਨਮਾਂ ਤੋਂ ਇਹ ਭਰਮ ਦੇ ਬੱਦਲ ਛਾਏ ਹੋਏ ਹਨ ਅਤੇ ਰੱਬੀ ਹੋਣ ਤੋਂ ਅਸੀਂ ਕਈ ਜਨਮਾਂ ਤੋਂ ਅਣਜਾਣ ਹਾਂ। ਇਸੇ ਲਈ ਉਸਦੀ ਆਤਮਕ ਸ਼ਕਤੀ ਤੋਂ ਅਣਜਾਣ, ਅਵੇਸਲੇ, ਬੇਮੁੱਖ ਅਤੇ ਨਾਸਤਕ ਹੋ ਰਹੇ ਹਾਂ ਅਤੇ ਹਉ ਤਾਰੀ ਬੱਦਲਾਂ ਦੇ ਭਰਮ ਭੁਲੇਵਿਆਂ ਭੁਲਾਵੇ ਵਿੱਚ ਨੀਵੀਆਂ ਵਾਸ਼ਨਾਵਾਂ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਪਲਜ ਪਲਜ ਸਗਲੀ ਮੋਈ ਝੂਠੇ ਤਨ ਦੇ ਮੋਹ, ਅਹਿਨਸ ਔਧ ਘਟੈ ਨਹੀਂ ਜਾਣੈ, ਭਇਓ ਲੋਭ ਸੰਘਾਵਰਾ, ਮਿਥਿਆ ਸੰਗ ਸੰਗ ਲਪਟਾਏ, ਮੋਹ ਮਾਇਆ ਕਰਬਾ ਦੇ, ਜੈ ਜਾਨੋ ਸੋ ਚੀਤ ਨਾ ਆਵੇ, ਅਹੰਗ ਬੁੱਧ ਪਏ ਆਂਦੇ। ਸਾਡੀ ਇਸ ਮਾਨਸਿਕ ਅਵਸਥਾ ਦਾ ਮੁੱਢਲਾ ਕਾਰਨ ਸਾਡੇ ਹਉ ਤਾਰੀ ਖਿਆਲ, ਸਾਡੇ ਗਲਤ ਨਿਸ਼ਚੇ, ਸਾਡੀ ਆਤਮਕ ਮਾਨਸਿਕ ਅਗਿਆਨ ਆਤਮਕ ਅਗਿਆਨਤਾ, ਸਾਡੇ ਮਾਨਸਿਕ ਭਰਮ ਭੁਲੇਖੇ, ਸਾਡੀ ਮਨਮੁਖਤਾ, ਸਾਡੀ ਸ਼ਰਧਾਹੀਣਤਾ ਅਤੇ ਪਰਮੇਸ਼ੁਰ ਦੀ ਭੁੱਲ ਹੀ ਹੈ। ਅਕਾਲ ਪੁਰਖ ਅਥਵਾ ਉਸਦੀ ਇਲਾਹੀ ਸ਼ਕਤੀ ਬਾਬਤ ਸਾਡੇ ਖਿਆਲ, ਨਿਸ਼ਚਾ, ਸ਼ਰਧਾ, ਭਾਵਨੀ, ਗਿਆਨ ਆਦਿ ਇਹ ਸਭ ਸੁਣੇ ਸੁਣਾਏ, ਸਮਝੇ ਸਮਝਾਏ, ਪੜ੍ਹੇ ਪੜ੍ਹਾਏ ਉਪਰੇ ਜੇ ਫੋਕੇ ਆਉਂਦੇ ਹਨ ਜੋ ਸਾਡੇ ਦਿਮਾਗੀ ਦਾਇਰੇ ਤਾਂ ਹੀ ਸੀਮਤ ਆਉਂਦੇ ਹਨ ਅਤੇ ਉਹ ਕੋਲ ਆਉਣ 'ਤੇ ਛੇਤੀ ਉੱਡ ਪੁੱਡ ਕੇ ਛਾਈ ਮਾਈ ਹੋ ਜਾਂਦੇ ਹਨ। ਉਂਝ ਅਸੀਂ ਕਹਿ ਦਿੰਦੇ ਹਾਂ ਰੱਬ ਸਭਨਾਂ ਗੱਲਾਂ ਸਮਰੱਥ ਹੈ, ਪਰ ਜਦੋਂ ਔਕੜ ਆਉਂਦੀ ਹੈ ਫਿਰ ਦੇਖੋ ਵੱਡੇ ਅਫਸਰਾਂ ਦੇ ਪਿੱਛੇ ਭੱਜੇ ਫਿਰਦੇ ਹਾਂ, ਰਿਸ਼ਵਤ ਦਾ ਹਥਿਆਰ ਵਰਤਦੇ ਹਾਂ। ਉਸ ਵੇਲੇ ਜਿਹੜਾ ਸਰਬ ਕਲਾ ਸਮਰੱਥਾ ਦਾ ਖਿਆਲ ਆਉਂਦਾ ਹੈ ਸਾਡੇ ਦਿਮਾਗ ਸਾਡੇ ਅੰਦਰੋਂ ਉੱਡ ਪੁੱਡ ਜਾਂਦਾ ਹੈ। ਸੋ ਸਾਡੀ ਇਹ ਮਾਨਸਿਕ ਅਗਿਆਨਤਾ ਅਥਵਾ ਇਹ ਭੁੱਲ ਸਾਡੇ ਮਨ ਵਿੱਚ ਜਨਮਾਂ ਜਨਮਾਂਤਰਾਂ ਤੋਂ ਅਭਿਆਸ ਦੁਆਰਾ ਤਸ ਵਸ ਰਸ ਕੇ ਸਮਾ ਚੁੱਕੀ ਹੈ ਅਤੇ ਸਾਡੇ ਹਰ ਇੱਕ ਖਿਆਲ, ਚਿਤਵਨੀ, ਕਲਪਨਾ, ਵਲਵਲੇ, ਭਾਵਨਾ, ਨਿਸ਼ਚੇ, ਸ਼ਰਧਾ, ਫੈਸਲੇ, ਕਰਮ ਵਿੱਚ ਸਹਿਜ ਸੁਭਾਏ ਮੈਂ ਮੇਰੀ ਦੁਆਰਾ ਪ੍ਰਵਿਰਤ ਅਤੇ ਪ੍ਰਗਟ ਹੋ ਰਹੀ ਹੈ। ਹਾਂਜੀ, ਕੋਈ ਵੀ ਅਸੀਂ ਕਿਰਿਆ ਕਰਦੇ ਹਾਂ ਉਸ ਵਿੱਚ ਮੈਂ ਮੇਰੀ ਦੀ ਰੰਗਤ ਹੈ, ਕਿਉਂਕਿ ਰੱਬ ਦੀ ਪੁੱਲ ਹੈ। ਜੇ ਰੱਬ ਦੀ ਯਾਦ ਉਸ ਕਿਰਿਆ ਵਿੱਚ ਹੋਵੇ ਫਿਰ ਮੈਂ ਮੇਰੀ ਦਾ ਪ੍ਰਗਟਾਵਾ ਤਾਂ ਹੋਣਾ ਹੀ ਨਹੀਂ ਚਾਹੀਦਾ। ਸੋ ਜੇਕਰ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਅਤੇ ਉਸਦੀ ਆਤਮਿਕ ਸ਼ਕਤੀ ਦਾ ਲਾਹਾ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਭੁੱਲ ਵਿੱਚੋਂ ਨਿਕਲ ਕੇ ਯਾਦ ਅਥਵਾ ਸਿਮਰਨ ਜਾਂ ਸ਼ਬਦ ਸੁਰਤ ਕਮਾਈ ਕਰਨੀ ਪਵੇਗੀ। ਦੂਜੇ ਲਫਜ਼ਾਂ ਵਿੱਚ ਮੈਂ ਮੇਰੀ ਦੇ ਭਰਮ ਭੁਲੇਖੇ ਵਿੱਚੋਂ ਨਿਕਲ ਕੇ ਤੂੰ ਤੇਰੀ ਦਾ ਅਭਿਆਸ ਕਰਨਾ ਪਵੇਗਾ। ਇਹ ਤੱਤ ਹੈ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਦਾ ਕਿ ਜਿਹੜੀ ਭੁੱਲ ਹੈ ਇਹ ਕਾਰਨ ਹੈ ਮੁੱਢਲਾ ਆਤਮਿਕ ਸ਼ਕਤੀ ਤੋਂ ਵਾਂਝੇ ਹੋਣ ਦਾ। ਇਸ ਭੁੱਲ ਨੂੰ ਯਾਦ ਵਿੱਚ ਬਦਲ ਦੇਈਏ, ਪਾਓ ਅਟੁੱਟ ਸਿਮਰਨ ਅਤੇ ਸ਼ਬਦ ਸੁਰਤ ਦੀ ਕਮਾਈ ਕਰੀਏ। ਸਿਮਰਨ ਦਾ ਮਤਲਬ ਇਹ ਨਹੀਂ ਕਿ ਕਿਸੇ ਮੰਤਰ ਦਾ ਰਟਨ ਕਰੀ ਚੱਲੇ ਅਤੇ ਜੀਵਨ ਵਿੱਚ ਉਹੀ ਉਹ ਮੈਂ ਮੇਰੀ ਦੇ ਕਰਮ ਕਿਰਿਆ ਕਰੀ ਜਾਈਏ। ਸਿਮਰਨ ਦਾ ਮਤਲਬ ਇਹ ਹੈ ਕਿ ਜਿਵੇਂ ਭੁੱਲ ਵਿੱਚ ਮੈਂ ਮੇਰੀ ਸਾਡੇ ਅੰਦਰ ਦ੍ਰਿੜ ਆਉਂਦੀ ਹੈ, ਸਿਮਰਨ ਦੁਆਰਾ ਅਸੀਂ ਤੂੰ ਤੇਰੀ ਦਾ ਅਭਿਆਸ ਕਰੀਏ, ਮੈਂ ਮੇਰੀ ਨੂੰ ਛੱਡੀਏ। ਅਸਲ ਮਾਇਨਿਆਂ ਵਿੱਚ ਇਹ ਸਿਮਰਨ ਹੈ। ਸੋ ਫਿਰ ਦੁਹਰਾ ਦਈਏ, ਜੇਕਰ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਅਤੇ ਉਸਦੀ ਆਤਮਿਕ ਸ਼ਕਤੀ ਦਾ ਲਾਹਾ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਭੁੱਲ ਵਿੱਚੋਂ ਨਿਕਲ ਕੇ ਯਾਦ ਅਥਵਾ ਸਿਮਰਨ ਜਾਂ ਸ਼ਬਦ ਸੁਰਤ ਦੀ ਕਮਾਈ ਕਰਨੀ ਪਵੇਗੀ। ਦੂਜੇ ਲਫਜ਼ਾਂ ਵਿੱਚ ਮੈਂ ਮੇਰੀ ਦੇ ਭਰਮ ਭੁਲਾਖੇ ਵਿੱਚੋਂ ਨਿਕਲ ਕੇ ਤੂੰ ਤੇਰੀ ਦਾ ਅਭਿਆਸ ਕਰਨਾ ਪਵੇਗਾ। ਹਾਂਜੀ, ਸਿਮਰਨ ਦਾ ਮਤਲਬ ਮੈਂ ਮੇਰੀ ਦੇ ਭਰਮ ਭੁਲੇਖੇ ਵਿੱਚੋਂ ਨਿਕਲ ਕੇ ਤੂੰ ਤੇਰੀ ਦਾ ਅਭਿਆਸ ਕਰਨਾ ਪਵੇਗਾ। ਈ ਤੈ ਊ ਤੈ ਘੱਟ 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 ਤੂੰ ਹੀ ਮੋਹਿਨਾ ਕਾਰਨ ਕਰਨਾ ਧਾਰਨ ਤਰਨਾ ਏਕ ਹੈ ਸੋਹਿਨਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ ਜਲਸ ਤੂੰ ਹੀ ਥਲਸ ਤੂੰ ਹੀ ਨ ਦਿਸ ਤੂੰ ਹੀ ਨ ਦਸ ਤੂੰ ਹੀ ਬ੍ਰਿਛਸ ਤੂੰ ਹੀ ਪਤਸ ਤੂੰ ਹੀ ਛਿਤਸ ਤੂੰ ਹੀ ਉਦਰਸ ਤੂੰ ਹੀ ਭਜਸ ਤੂੰ ਅੰਗ ਭਜਸ ਤੂੰ ਅੰਗ ਰਟਸ ਤੂੰ ਅੰਗ ਠਤਸ ਤੂੰ ਅੰਗ ਜ਼ਮੀ ਤੂੰ ਹੀ ਜ਼ਮਾਂ ਤੂੰ ਹੀ ਮਕੀ ਤੂੰ ਹੀ ਮਕਾਂ ਤੂੰ ਹੀ ਅਪੂ ਤੂੰ ਹੀ ਅਪੈ ਤੂੰ ਹੀ ਅਛੂ ਤੂੰ ਹੀ ਅਛੈ ਤੂੰ ਹੀ ਜਤਸ ਤੂੰ ਹੀ ਬ੍ਰਤਸ ਤੂੰ ਹੀ ਗਤਸ ਤੂੰ ਹੀ ਮਤਸ ਤੂੰ ਹੀ 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 ਇਸ ਤਰ੍ਹਾਂ ਤੂੰ ਤੂੰ ਕਰਤਾ ਤੂੰ ਹੁਆ ਅਨੁਸਾਰ ਅਭਿਆਸ ਕਮਾਈ ਕਰਦਿਆਂ ਸਾਡੇ ਮਨ ਦੀ ਮੈਂ ਮੇਰੀ ਦਾ ਭਰਮ ਭੁਲੇਖਾ ਘੱਟਦਾ ਜਾਂਦਾ ਹੈ ਅਥਵਾ ਹਉਮੈ ਦਾ ਅਭਾਵ ਆਉਂਦਾ ਜਾਂਦਾ ਹੈ ਅਤੇ ਸਹਿਜੇ ਸਹਿਜੇ ਮਨ ਉੱਤੇ ਅੰਤਰ ਆਤਮੇ ਆਤਮਿਕ ਪ੍ਰਕਾਸ਼ ਦੀਆਂ ਝਲਕਾਂ ਵੱਜਦੀਆਂ ਹਨ। ਜਿਉਂ ਜਿਉਂ ਸ਼ਬਦ ਸੁਰਤ ਅਭਿਆਸ ਕਮਾਈ ਦੁਆਰਾ ਸਾਡੇ ਮਨ ਦੀ ਮੈਲ ਘੱਟਦੀ ਜਾਂਦੀ ਹੈ ਤਿਉਂ ਤਿਉਂ ਸਾਡੇ ਅੰਤਰ ਆਤਮੇ ਅਨੁਭਵ ਦਾ ਪ੍ਰਕਾਸ਼ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸ਼ਬਦ ਸੁਰਤ ਵਿੱਚ ਲਿਵੀਨ ਹੋ ਕੇ ਗੁਰਸ਼ਬਦੀ ਗੋਬਿੰਦ ਗਜਿਆ ਹੋ ਜਾਂਦਾ ਹੈ। ਇਸ ਹਾਲਤ ਵਿੱਚ ਮੈਂ ਮੇਰੀ ਦਾ ਅਭਾਵ ਹੋ ਜਾਂਦਾ ਹੈ ਅਤੇ ਅਨੁਭਵੀ ਮਨ ਵਿੱਚੋਂ ਤੂੰ ਹੀ ਦੀ ਕੂਕ ਸਹਿਜ ਸੁਭਾਏ ਨਿਕਲਦੀ ਹੈ। ਧਿਆਨ ਦੇਣਾ ਜੀ, ਪਹਿਲਾਂ ਉੱਦਮ ਨਾਲ ਅਭਿਆਸ ਕਰਨਾ ਪੈਂਦਾ ਹੈ, ਨਾਲ ਸਿਮਰਨ ਦੀ ਕਮਾਈ, ਨਾਲ ਹਰ ਕਿਰਿਆ ਵਿੱਚ ਆਪਣੀ ਮੈਂ ਮੇਰੀ ਨੂੰ ਛੱਡ ਕੇ ਤੂੰ ਤੇਰੀ ਦਾ ਵਰਤਾਰਾ ਕਰੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਮਨ ਦੀ ਮੈਲ ਘਟਦੀ ਜਾਂਦੀ ਹੈ, ਹੋਮੇ ਦਾ ਅਭਾਵ ਹੋ ਜਾਂਦਾ ਹੈ। ਕਿਸੇ ਸੁਭਾਗੇ ਸਮੇਂ ਫਿਰ ਉਹ ਜਿਹੜੀ ਸ਼ਬਦ ਸੁਰ ਦੀ ਕਮਾਈ ਕਰਦਿਆਂ ਮੈਂ ਮੇਰੀ ਨੂੰ ਛੱਡ ਕੇ ਉਸ ਦਾ ਅੰਤਰ ਆਤਮੇ ਪ੍ਰਕਾਸ਼ ਹੋ ਜਾਂਦਾ ਹੈ, ਗੁਰਸ਼ਬਦੀ ਗੋਬਿੰਦ ਗਜਿਆ ਹੋ ਜਾਂਦਾ ਹੈ। ਇਸ ਹਾਲਤ ਵਿੱਚ ਫਿਰ ਮੈਂ ਮੇਰੀ ਦਾ ਭਾਵ ਬਿਲਕੁਲ ਖਤਮ ਹੋ ਜਾਂਦਾ ਹੈ। ਫਿਰ ਉਦੋਂ ਇੱਕ ਪਾਸੇ ਆਪਣੇ ਆਪ ਅਨੁਭਵੀ ਮਨ ਵਿੱਚੋਂ ਤੂੰ ਹੀ ਦੀ ਕੂਕ ਫੁੱਟ ਕੇ ਨਿਕਲਦੀ ਹੈ। ਹਮ ਕਿਛ ਨਾ ਹੀ ਏਕ ਹੈ ਉਹੀ, ਆਗੇ ਪਾਛੇ ਏਕੋ ਸੋਹੀ, ਹਮ ਕਿਛ ਨਾ ਹੀ ਸਭ ਕਿਛ ਤੇਰਾ, ਓਤ ਪੋਤ ਨਾਨਕ ਸੰਗ ਬਸੇਰਾ। ਹਮ ਕਿਛ ਨਾ ਹੀ ਏਕੋ ਤੂੰ ਹੈ, ਆਪੇ ਆਪ ਸੁਜਾਨਾ, ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਧਿਆਨ ਦੇਣਾ ਜੀ, ਜਦ ਤੱਕ ਮੈਂ ਮੇਰੀ ਨਹੀਂ ਛੱਡਾਂਗੇ, ਭਾਵੇਂ ਰਟਨ ਜਿਤਨਾ ਮਰਜ਼ੀ ਕਰੀ ਜਾਈਏ ਕਿਸੇ ਮੰਤਰ ਦਾ, ਉਹ ਅਨੁਭਵੀ ਕੂਕ ਅੰਦਰੋਂ ਨਹੀਂ ਨਿਕਲਦੀ, ਗੁਰਸ਼ਬਦੀ ਗੋਬਿੰਦ ਗਜਿਆ ਨਹੀਂ ਆਉਂਦਾ। ਜਦੋਂ ਮੈਂ ਮੇਰੀ ਛੱਡ ਕੇ ਸ਼ਬਦ ਸੁਰਤ ਦਾ ਅਭਿਆਸ ਕਰਾਂਗੇ, ਫਿਰ ਇਹ ਅਨੁਭਵ ਹੋਏਗਾ ਇਸ ਆਤਮਕ ਸ਼ਕਤੀ ਦੇ ਪ੍ਰਕਾਸ਼ ਦਾ ਦਾਮਨਿਕ ਜਲਵਾ, ਅਨੰਤ ਅਲੌਕਿਕ ਅਤੇ ਅਸਚਰਜ ਆਉਂਦਾ ਹੈ, ਜਿਸ ਨੂੰ ਬੋਲੀ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜਦੋਂ ਇਹ ਅਨੁਭਵ ਆਉਂਦਾ ਹੈ, ਇਸ ਦਾ ਦਾਮਨਿਕ ਜਲਵਾ, ਅਨੰਤ ਅਲੌਕਿਕ ਅਤੇ ਅਸਚਰਜ ਆਉਂਦਾ ਹੈ, ਜਿਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਬੋਲੀ ਵਿੱਚ। ਰੂਪ ਅਨੂਪ ਅਚਰਜ ਹੈ, ਦਰਸ਼ਨ ਦ੍ਰਿਸ਼ਟ ਅਗੋਚਰ ਭਾਈ, ਅਦਭੁਤ ਪਰਮ ਅਦਭੁਤ, ਬਿਸਮੈ ਬਿਸਮ, ਅਸਚਰਜ ਹੈ ਅਸਚਰਜ, ਅਤ ਅਤ ਹੈ। ਦਰਸ਼ਨ ਜੋਤ ਕੋ ਉਦਤ ਅਸਚਰਜ ਮੈਂ, ਤਾਂ ਮੈਂ ਤਿਲ ਛਪ ਪਰਮ ਅਦਭੁਤ ਛਕ ਹੈ, ਦੇਖ ਬੇ ਕੋ ਦ੍ਰਿਸ਼ਟ ਨਾ ਸੁਣ ਬੇ ਕੋ ਸੁਰਤ ਹੈ, ਕਹਿ ਬੇ ਕੋ ਜੇਵਾ ਨਾ ਗਿਆਨ ਮੈਂ ਉਕਤ ਹੈ। ਜਦ ਸਾਡੇ ਨਿਰਮਲ ਮਨ ਉੱਤੇ ਆਤਮ ਪ੍ਰਕਾਸ਼ ਹੁੰਦਾ ਹੈ, ਤਾਂ ਸਾਡਾ ਮਨ ਇਸ ਪ੍ਰਕਾਸ਼ ਦੇ ਐਸੇ ਦਾਮਨੁਕ ਤੇਜ ਨੂੰ ਚੱਲ ਨਹੀਂ ਸਕਦਾ। ਮਨ ਦੀ ਐਸੀ ਹਾਲਤ ਨੂੰ ਇਉਂ ਬਿਆਨ ਕੀਤਾ ਗਿਆ ਹੈ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਸੋ ਸਤਿਗੁਰ ਦੀ ਅਪਾਰ ਬਖਸ਼ਿਸ਼ ਅਤੇ ਨਦਰ ਕਰਮ ਦੁਆਰਾ ਹੀ ਇਹ ਆਤਮਕ ਅਰੂੜ ਅਵਸਥਾ ਪ੍ਰਦਾਨ ਹੁੰਦੀ ਹੈ ਅਤੇ ਸਾਧ ਸੰਗਤ ਦੇ ਉੱਚੇ ਸੁੱਚੇ ਮਾਹੌਲ ਵਿੱਚ ਜਰੀ ਜਾ ਸਕਦੀ ਹੈ। ਧਿਆਨ ਦੇਣਾ ਜੀ, ਇੱਕ ਤਾਂ ਜਦੋਂ ਗੁਰੂ ਦੀ ਅਪਾਰ ਬਖਸ਼ਿਸ਼ ਆਉਂਦੀ ਹੈ, ਨਦਰ ਕਰਮ ਆਉਂਦੀ ਹੈ, ਉਦੋਂ ਇਹ ਆਤਮਕ ਅਰੂੜ ਅਵਸਥਾ ਪ੍ਰਦਾਨ ਆਉਂਦੀ ਹੈ। ਬਖਸ਼ਿਸ਼ ਕਦੋਂ ਆਉਂਦੀ? ਆਮ ਅਸੀਂ ਲੇਖਾਂ ਵਿੱਚ ਪੜ੍ਹਦੇ ਹਾਂ, ਅਟੁੱਟ ਸਿਮਰਨ ਸ਼ਬਦ ਦੀ ਕਮਾਈ ਕਰਕੇ ਮੈਂ ਮੇਰੀ ਨੂੰ ਛੱਡ ਕੇ। ਅਤੇ ਜਦੋਂ ਇਹ ਦਾਮਨਕ ਜਲਵਾ ਅਨੁਭਵ ਆਉਂਦਾ ਹੈ, ਫਿਰ ਇਹ ਜਰਿਆ ਨਹੀਂ ਜਾਂਦਾ, ਕਿਉਂਕਿ ਅਜਰ ਵਸਤੂ ਹੈ। ਅਤੇ ਜਰਨ ਲਈ ਫਿਰ ਕਿਸ ਚੀਜ਼ ਦੀ ਲੋੜ ਆਉਂਦੀ ਹੈ? ਸਾਧ ਸੰਗਤ ਦੇ ਉੱਚੇ ਸੁੱਚੇ ਮਾਹੌਲ ਵਿੱਚ ਹੀ ਇਹ ਆਤਮਕ ਅਰੂੜ ਅਵਸਥਾ ਜਰੀ ਜਾ ਸਕਦੀ ਹੈ। ਇਹੋ ਜਿਹਾ ਸੰਗਤ ਦਾ ਔਰਾ ਹੋਵੇ, ਉਸੇ ਵਿੱਚ ਇਹ ਅਜਰ ਵਸਤੂ ਜਰੀ ਜਾ ਸਕਦੀ ਹੈ। ਨਾਉ ਰੂਪ ਭਇਓ ਸਾਧ ਸੰਗ, ਭਉ ਨਿਦ ਪਾਰ ਪਰਾ, ਅਪਿਓ ਪੀਓ ਗਤ ਥੀਓ, ਅਪਿਓ ਪੀਓ ਗਤ ਥੀਓ ਭਰਮਾ, ਕਹੋ ਨਾਨਕ ਅਜਰ ਜਰਾ। ਗੁਰਮੁਖ ਸੁਖ ਫਲ ਸਾਧ ਸੰਗ, ਸ਼ਬਦ ਸੁਰਤ ਲਿਵ ਅਲਖ ਲਖਾਇਆ, ਪਿਰਮ ਪਿਆਲਾ ਅਜਰ ਜਰਾਇਆ। ਗੁਰਬਾਣੀ ਵਿਚਾਰ, ਲੇਖ ਨੰਬਰ 34, ਆਤਮਕ ਸ਼ਕਤੀ।